ਦੋਏਰਾ ਸ਼੍ਰੀ ਆਨੰਦਪੁਰ ਜਿਮ ਬਸਿਓ ਸ਼੍ਰੋਤਾ ਸੁਣੋ ਪ੍ਰਸੰਗ ਬਾਲ ਬੈਸ ਦਸਵੇਂ ਗੁਰੂ ਬਾਤ ਕਹੋ ਜਿਸ ਢੰਗ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਕੇ ਆਪ ਜੀ ਆਪਣੇ ਜੀਵਨ ਦੀਆਂ ਘੜੀਆਂ ਸਵਾਸ ਔਰ ਸਮਾਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਪੂਜਨੀਕ ਮਾਤਾ ਸੁੰਦਰੀ ਜੀ ਦੀ ਕਥਾ ਆਪ ਜੀ ਨੇ ਪਿਛਲੇ ਪ੍ਰਸੰਗਾਂ ਵਿਚ ਸਰਵਣ ਕੀਤੀ ਹੈ ਕਿ ਮਾਤਾ ਜੀ ਮਥੁਰਾ ਤੋਂ ਚੱਲ ਕੇ ਦਿੱਲੀ ਆ ਗਏ ਨੇ ਦਿੱਲੀ ਚ ਆਪਣੇ ਪੁਰਾਣੇ ਘਰ ਦੇ ਵਿਚ ਆ ਕੇ ਮਾਤਾ ਜੀ ਨੇ ਨਿਵਾਸ ਕੀਤਾ ਹੈ ਇੱਥੇ ਕੁਝ ਸਮਾਂ ਰਹਿ ਕੇ ਪੰਥ ਦੀ ਮਾਤਾ ਜੀ ਨੇ ਅਗਵਾਈ ਕੀਤੀ ਸਿੱਖ ਸੰਗਤਾਂ ਨੂੰ ਦਰਸ਼ਨ ਦਿੱਤੇ ਔਰ ਸੰਮਤ ਬਿਕਰਮੀ 1804 ਵਿਚ ਮਾਤਾ ਸੁੰਦਰੀ ਜੀ ਨੇ ਇਕਾਦਸ਼ੀ ਵਾਲੇ ਦਿਨ ਗੁਰੂ ਚਰਨਾਂ ਨੂੰ ਮਨਾਉਂਦਿਆਂ ਆਪਣਾ ਪੰਜ ਭੌਤਿਕ ਸਰੀਰ ਤਿਆਗਿਆ ਔਰ ਕਲਗੀਧਰ ਦੇ ਚਰਨਾਂ ਵਿਚ ਜਾ ਵਿਰਾਜੇ ਨੇ ਮਾਤਾ ਜੀ ਦੇ ਪਾਵਨ ਸਰੀਰ ਦਾ ਅੰਤਮ ਸੰਸਕਾਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ 8ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦੋਹਰੇ ਦੇ ਨੇੜੇ ਸਾਰੀ ਸੰਗਤ ਨੇ ਬੜੇ ਅਦਬ ਸਤਿਕਾਰ ਨਾਲ ਕੀਤਾ ਹੈ ਉਧਰ ਅਬਦਾਲੀ ਨੇ ਨਾਦਰ ਨੇ ਹਮਲੇ ਸ਼ੁਰੂ ਕੀਤੇ ਨੇ ਹਿੰਦੁਸਤਾਨ ਦੀ ਧਰਤੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਵੀ ਅਬਦਾਲੀ ਨੇ ਹਮਲਾ ਕੀਤਾ ਔਰ ਕਹਿੰਦੇ ਬਾਰੂਦ ਦੇ ਕੁੱਪੇ ਲਾ ਕੇ ਹਰਿਮੰਦਰ ਸਾਹਿਬ ਦੀਆਂ ਨੀਹਾਂ ਵਿਚ ਜਦੋਂ ਦਰਬਾਰ ਉਡਾਇਆ ਉਥੋਂ ਇਕ ਇੱਟ ਉੱਡ ਕੇ ਅਬਦਾਲੀ ਦੀ ਨੱਕ ਵਿਚ ਵੱਜੀ ਉਹਦਾ ਨਸੂਰ ਬਣ ਗਿਆ ਮੁੜ ਕੇ ਉਹ ਠੀਕ ਨਹੀਂ ਹੋਇਆ ਇੱਟ ਵੱਜਣ ਦਾ ਇਕ ਪ੍ਰਸੰਗ ਮਥੁਰਾ ਵਿਚ ਵੀ ਆਉਂਦਾ ਉਥੇ ਕਿਸੇ ਬੰਦੇ ਨੇ ਇੱਟ ਮਾਰੀ ਸੀ ਉਹਦੇ ਨਾਲ ਜ਼ਖਮ ਤਾਂ ਨਹੀਂ ਸੀ ਹੋਇਆ ਪਰ ਜਿਹੜੀ ਇੱਟ ਸ੍ਰੀ ਹਰਿਮੰਦਰ ਸਾਹਿਬ ਨੂੰ ਉਡਾਉਣ ਵੇਲੇ ਹਮਲੇ ਸਮੇਂ ਇਹਦੇ ਨੱਕ ਤੇ ਆ ਕੇ ਵੱਜੀ ਉਸੇ ਦੇ ਨਾਲ ਇਹ ਅਬਦਾਲੀ ਦੀ ਮੌਤ ਹੋਈ ਇਹ ਇਤਿਹਾਸ ਰਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਤੇ ਜਿਸ ਨੇ ਵੀ ਹਮਲਾ ਕੀਤਾ 153 ਦਿਨਾਂ ਦੇ ਅੰਦਰ ਅੰਦਰ ਖਤਮ ਹੋਇਆ ਉਹ ਅਬਦਾਲੀ ਨੇ ਵੀ ਉਸ ਵੇਲੇ ਆਪਣੇ ਪ੍ਰਾਣ ਤਿਆਗ ਦਿੱਤੇ ਉਹ ਇਸ ਪ੍ਰਕਾਰ ਨਾਲ ਖਾਲਸੇ ਦਾ ਬੋਲਬਾਲਾ ਹੋਇਆ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਦੁਬਾਰਾ ਨਵੇਂ ਸਿਰਿਓਂ ਦੇਸ਼ ਰਾਜ ਦੀ ਡਿਊਟੀ ਲਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਵਾਈ ਜਿੰਨੀ ਦਰਬਾਰ ਸੀ ਜਿੰਨੀ ਸਰੋਵਰ ਸੀ ਪ੍ਰਕਰਮਾ ਸੀ ਉਹ ਸਾਰਿਆ ਉਸੇ ਤਰ੍ਹਾਂ ਰੱਖਿਆ ਜਿਵੇਂ ਗੁਰੂ ਅਰਜਨ ਦੇਵ ਸਾਹਿਬ ਨੇ ਬਣਾਇਆ ਸੀ ਉਹਦੇ ਵਿਚ ਕਿਸੇ ਵੀ ਪ੍ਰਕਾਰ ਦਾ ਕੋਈ ਵਾਧਾ ਘਾਟਾ ਸਿੱਖਾਂ ਨੇ ਨਹੀਂ ਕੀਤਾ ਕਿ ਨਕਸ਼ਾ ਗੁਰੂ ਅਰਜਨ ਦੇਵ ਸਾਹਿਬ ਦਾ ਬਣਾਇਆ ਹੋਇਆ ਸਾਨੂੰ ਹੱਕ ਨਹੀਂ ਕਿ ਅਸੀਂ ਇਹਦੇ ਵਿਚ ਕੋਈ ਵਾਧਾ ਘਾਟਾ ਕਰੀਏ ਉਸੇ ਪ੍ਰਕਾਰ ਨਾਲ ਉਸੇ ਨੀਹਾਂ ਦੇ ਉੱਤੇ ਦਰਬਾਰ ਸਾਹਿਬ ਦੀ ਰਚਨਾ ਕੀਤੀ ਗਈ ਉਹ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਕੀਤੀ ਗਈ ਉਹ ਇਹ ਇਤਿਹਾਸ ਆਪਾਂ ਕੱਲ ਦੀ ਕਥਾ ਵਿਚ ਵਿਚਾਰਿਆ ਸੀ ਹੁਣ ਆਨੰਦਪੁਰ ਸਾਹਿਬ ਦਾ ਇਤਿਹਾਸ ਸਰਵਣ ਕਰੀਏ ਜਦੋਂ ਗੁਰੂ ਕਲਗੀਧਰ ਜੀ ਆਨੰਦਪੁਰ ਸਾਹਿਬ ਛੱਡ ਕੇ ਚਲੇ ਗਏ ਪਿੱਛੋਂ ਸੋਢੀਆਂ ਨੇ ਆਨੰਦਪੁਰ ਸਾਹਿਬ ਨੂੰ ਸੰਭਾਲਿਆ ਤੇ ਇਕ ਭਾਈ ਗੁਰਬਖਸ਼ ਨਾਮ ਉਦਾਸੀ ਸਾਧ ਨੂੰ ਗੁਰੂ ਕਲਗੀਧਰ ਜੀ ਛੱਡ ਕੇ ਗਏ ਸਨ ਨੌਵੇਂ ਪਾਤਸ਼ਾਹ ਦੇ ਦੋਹਰੇ ਦੀ ਸੇਵਾ ਵਾਸਤੇ ਉਹ ਵੀ ਉਥੇ ਰਹੇ ਆਓ ਇਹ ਅਖੀਰਲਾ ਪ੍ਰਸੰਗ ਹੈ ਇਸ ਤੋਂ ਅਗਲਾ ਜਿਹੜਾ ਪ੍ਰਸੰਗ ਹੈ ਉਹ ਮੰਗਲ ਨੇ ਉਹ ਮੰਗਲਾਂ ਦੀ ਕਥਾ ਵੀ ਆਪਾਂ ਵਿਚਾਰਨੀ ਹੈ ਕੱਲ ਨੂੰ ਸਮਾਪਤੀ ਕਰਨੀ ਹੈ ਕਥਾ ਦੀ ਮਨ ਬਿਰਤੀਆਂ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜ ਲਈਏ ਇਕਾਗਰਤਾ ਬਣਾਉਣ ਵਾਸਤੇ ਗੁਰੂ ਚਰਨਾਂ ਦਾ ਧਿਆਨ अपने हिरदिया च धारण करदे होए आप दे जीवन ते रसना दे कल्याण निमित आखिए जी सतनाम
श्री वाहे गुरु साहिब जीओ
सतनाम श्री
वाहे गुरु साहिब जीओ दोहेरा श्री आनंदपुर जिम बसियो श्रोता सुनो प्रसंग
श्री आनंदपुर साहब दे विच जिमें वसेबा कीता है ते उस वेले दा एक प्रसंग है श्रोता जनो तुसी सारे प्यार नाल सरवण करो
बाल बैस दसवें गुरु बात कहो जिस ढंग
बाल बैस विच गुरु कलगीधर जी उस वेले बाल अवस्था विच सन ते बाल अवस्था विच सतगुरां दे नाल महाराज जी दे जेडे संबंधी सन बाबा सूरजमल जी दी अंश वंश चों गुलाब राय ते श्याम राय सतगुरां दे नाल खेडदे सी आनंदपुर साहब उस वक्त गुरु कलगीधर पातशाह जी महाराज जी ने गुलाब राय नूं एक वेरी बचन कीता सी ओ बचन जिवें दसवें पातशाह दा पूरा होया ओ आप सारी संगत सरवण करो
छेटन संग भिड़े बालक
सतगुरु जी दे समेत गुलाब राय ते श्याम राय सतलुज दरिया दे विच पानी नाल खेड रहे सी कलगीधर जी लीला करदे सी जल दे छिट्टे मार के बुछाड़ा पा के जल दे बुछाड़ पा के आमो सामने दो जथे बना के जंग करया करदे सी ए बाल लीला दे कौतक सन कलगीधर दे इसे तरह एक दिन गुलाब राय श्याम राय ते होर कुछ बालकां दे नाल महाराज जी ए छिट्टियां दी खेड पानी विच खेड रहे सन
भाग गुलाब राय तत्कालक
गुलाब राय दियां अखां विच पानी पिया जदों जोर ने छिट्टे मारे ना कलगीधर दे सामने किथे खलोना सी गुलाब राय ने ते गुलाब राय दौड़ के पानी दे विचों बाहर नूं निकलिया
लेप गया गुर की से तरे
बाहर सतगुरां दे भी बस्तर पए सी गुलाब राय दे भी कपड़े ला के बाहर किनारे ते रखे हुए सन ते जदों गुलाब राय भज के बाहर गया ते उन्हें भुलेखे नाल उन्हूं पता नहीं सी भी ये पग दस्तार केदी है उन्हें सतगुरां दी जिहड़ी दस्तार सी कलगीधर दी ओह चुक के अपने सिर दे उत्ते रख लई
जानी परे
अखां विच पानी पिया होया सी छिट्टे पए होए सन अखां विच ते साफ नहीं दस्या उन्हूं के पग मेरी नहीं है कलगीधर दी है भुलेखे नाल गुलाब राय ने ओह पग महाराज जी दी जिहड़ी दस्तार सी अपने सिर ते रख लई
अपर नरम सो वर्जन करियो
लाके उत्थे कुछ सेवादार खड़े सन महाराज जी दे ने वर्जिया भी उन्हां ने गुलाब राय नूं रोकिया भी ओ गुलाब राय दस्तार गुरु कलगीधर दी है जिहड़ी तू अपने सिर ते रख रिहा
सतगुरु मैं सतगुरु नेरे
उधर कलगीधर पातशाह जी महाराज जी दरिया दे विच ही ना जल दे विच ही सन ते कलगीधर जी ने जदों वेख्या कि गुलाब राय ने साडी दस्तार सिर ते रख ली है ते सेवादार उन्हूं वर्ज रहे ने रोक रहे ने
कहो रहन दे हुए अस समय गुरता पाग पर अर्प है तुम्हें
महाराज सच्चे पातशाह जी ने सेवादारा नु आख्या चलो भाई रहन दे जेड़ी दस्तार इन्हें साडी रख ली सिर ते रखी रहन दे क्योंकि आउण वाले समय दे विच एक समा आवेगा ए भी कुछ समय लई गुरु बनेगा ए भी गुरु बनन दा अपना जेड़ा विखावा है कुछ समय लई प्रगट करेगा पूरा गुरु नहीं कह रहे सतगुरु जी गुरु बनन दा विखावा करेगा कुछ समय वास्ते एदा भी समा आवेगा
ए बच साच होयो आचै जानो
ए बचन गुरु कलगीधर जी ने जो उस वक्त कीते सन बाल अवस्था विच ओ सच होए ओ दसवें पातशाह दे बचन बिलकुल सच होए क्योंकि गुरुदेव जो कहिंदे ने ओ अटल हुंदा गुलाब राय कुछ समय लई आनंदपुर साहब च वाकई गुरु बन के बैठे आ ਜਿਵੇਂ ਗੁਰੂ ਸਾਹਿਬ ਨੇ ਬਚਨ ਕੀਤੇ ਸਨ
ਜਬ ਆਨੰਦਪੁਰ ਤਿਆਗ ਪਿਆਨੇ
ਇਸ ਵਕਤ ਗੁਰੂ ਕਲਗੀਧਰ ਪਾਤਸ਼ਾਹ ਨੇ ਪੰਜ ਤੇ ਛੇ ਪੋਹ ਦੀ ਵਿਚਾਲੀ ਰਾਤ ਨੂੰ ਸ੍ਰੀ ਆਨੰਦਪੁਰ ਸਾਹਿਬ ਤਿਆਗਿਆ ਸੀ, ਆਨੰਦਪੁਰ ਸਾਹਿਬ ਛੱਡ ਕੇ ਮਹਾਰਾਜ ਜੀ ਗਏ ਸਨ।
ਸ਼ਾਮ ਸਿੰਘ ਅਰ ਰਾਏ ਗੁਲਾਬ,
ਉਸ ਵੇਲੇ ਸ਼ਾਮ ਸਿੰਘ ਤੇ ਗੁਲਾਬ ਰਾਏ ਜਿਹੜੇ ਦੋਵੇਂ ਭਰਾ ਸਨ,
ਉੱਥੇ ਸੰਗ ਪਾ ਜੰਗ ਅਜਾਬ,
ਕਲਗੀ ਧਰ ਦੇ ਨਾਲ ਸੀ ਉਸ ਵਕਤ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਮਹਾਰਾਜ ਜੀ ਨੇ ਛੱਡਿਆ ਤੇ ਗੁਲਾਬ ਰਾਏ ਤੇ ਸ਼ਾਮ ਰਾਏ ਇਹ ਦੋਵੇਂ ਭਰਾ ਉਸ ਵੇਲੇ ਸਤਿਗੁਰਾਂ ਦੇ ਨਾਲ ਸਨ, ਉਸ ਜੰਗ ਦੇ ਵਿਚ ਮੌਜੂਦ ਸਨ।
ਸਤਿਗੁਰ
ਗੁਲਾਬ ਸਿੰਘ ਤੇ ਸ਼ਾਮ ਸਿੰਘ ਦੋਨਾਂ ਭਰਾਵਾਂ ਵੱਲ ਮਹਾਰਾਜ ਗੁਰੂ ਕਲਗੀ ਧਰ ਜੀ ਨੇ ਵੇਖਿਆ,
ਲਿਖੇ ਹੁਕਮਨਾਮਾ ਤੇ ਸਬੀਰਾ,
ਉਹਨਾਂ ਨੇ ਆਖਿਆ ਮਹਾਰਾਜ ਸਾਡੇ ਲਈ ਕੀ ਹੁਕਮ ਹੈ। ਤੋ ਕਲਗੀ ਧਰ ਜੀ ਨੇ ਇੱਕ ਹੁਕਮਨਾਮਾ ਇਹਨਾਂ ਦੋਨਾਂ ਭਰਾਵਾਂ ਨੂੰ ਲਿਖ ਕੇ ਦਿੱਤਾ,
ਨਹਾਰੇਸ਼ ਰਾਜੇ ਕੇ ਸਾਥ,
ਆਖਿਆ ਕਿ ਹੁਕਮਨਾਮਾ ਲੈ ਕੇ ਤੁਸੀਂ ਨਾਹਣ ਦਾ ਜਿਹੜਾ ਰਾਜਾ ਹੈ ਰਾਜਾ ਮੇਦਨੀ ਪ੍ਰਕਾਸ਼, ਉਹ ਕਲਗੀ ਧਰ ਦਾ ਸ਼ਰਧਾਲੂ ਸੀ, ਮਹਾਰਾਜ ਜੀ ਦਾ ਸੇਵਕ ਸੀ, ਆਖਿਆ ਇਹਨਾਂ ਦੋਨਾਂ ਭਰਾਵਾਂ ਨੂੰ ਕਿ ਸਾਡਾ ਇਹ ਹੁਕਮਨਾਮਾ ਲੈ ਕੇ ਤੁਸੀਂ ਨਾਹਣ ਦੇ ਰਾਜੇ ਕੋਲ ਚਲੇ ਜਾਓ।
ਲਿਖ ਦੁਆ ਭਰਾਤ ਪਥੇ ਤੈਨਾਤ,
ਇਹਨਾਂ ਹੁਕਮਨਾਮਾ ਲਿਖ ਕੇ ਇਹਨਾਂ ਦੋਨਾਂ ਭਰਾਵਾਂ ਨੂੰ ਮਹਾਰਾਜ ਜੀ ਨੇ ਨਾਹਣ ਦੇ ਰਾਜੇ ਕੋਲ ਭੇਜ ਦਿੱਤਾ।
ਤੁਲਕਨ ਸੰਗ ਬਿਗਾਰ ਹਮਾਰੇ,
ਹੁਕਮਨਾਮੇ ਚ ਮਹਾਰਾਜ ਜੀ ਨੇ ਲਿਖਿਆ ਕਿ ਨਾਹਣ ਦੇ ਰਾਜੇ ਨੂੰ ਮੇਦਨੀ ਪ੍ਰਕਾਸ਼, ਸਾਡਾ ਬਾਦਸ਼ਾਹ ਔਰੰਗਜ਼ੇਬ ਨਾਲ ਤੁਰਕਾਂ ਨਾਲ ਵਿਗਾੜ ਪੈਦਾ ਹੋਇਆ, ਤੁਰਕਾਂ ਨਾਲ ਸਾਡੇ ਜੰਗ ਯੁੱਧ ਚੱਲ ਰਹੇ ਨੇ,
ਰੱਖੋ ਰਾਜ ਨਿਜ ਬਿਕੈ ਸੁਕਾਰੇ,
ਅਸੀਂ ਆਪਣੇ ਦੋਨਾਂ ਭਰਾਵਾਂ ਨੂੰ ਤੇਰੇ ਕੋਲ ਭੇਜ ਰਹੇ ਹਾਂ, ਇਹਨਾਂ ਨੂੰ ਤੂੰ ਆਪਣੇ ਕੋਲ ਰੱਖ ਲੈ, ਆਪਣੇ ਰਾਜ ਦੇ ਵਿਚ ਕਿਤੇ ਇਹਨਾਂ ਨੂੰ ਕੋਈ ਜਗ੍ਹਾ ਦੇ ਦੇ।
ਲੇਕਰ ਦੋਨੋ ਭਰਾ ਤੂੰ ਸਿਧਾਰੇ,
ਤਾਂ ਸਤਿਗੁਰਾਂ ਦਾ ਹੁਕਮਨਾਮਾ ਲੈ ਕੇ ਦੋਵੇਂ ਭਰਾ ਨਾਹਣ ਦੇ ਰਾਜੇ ਕੋਲ ਸਿਰਮੌਰ ਰਿਆਸਤ ਪੈਂਦੀ ਹੈ, ਜਿਹੜੀ ਪੌਂਟਾ ਸਾਹਿਬ ਦੀ ਜਿਹੜੀ ਰਿਆਸਤ ਹੈ ਇਹਨੂੰ ਸਿਰਮੌਰ ਰਿਆਸਤ ਕਹਿੰਦੇ ਨੇ, ਉਸ ਰਿਆਸਤ ਦੇ ਰਾਜੇ ਰਾਜੇ ਮੇਦਨੀ ਪ੍ਰਕਾਸ਼ ਕੋਲ ਚਲੇ ਗਏ,
ਔਰ ਸਕਲੇ ਆਪਣੋ ਪਰਿਵਾਰੇ,
ਹੋਰ ਵੀ ਜਿੰਨਾ ਇਹਨਾਂ ਦਾ ਪਰਿਵਾਰ ਸੀ ਬੱਚੇ ਸਨ ਸਭ ਨੂੰ ਆਪਣੇ ਨਾਲ ਲੈ ਕੇ ਗਏ,
ਨਹਾਨੇਸ਼ ਕੇ ਟਿਕ ਜਾਵ ਗਏ,
ਨਾਹਣ ਦੇ ਰਾਜੇ ਕੋਲ ਜਦੋਂ ਇਹ ਪਹੁੰਚੇ ਉੱਥੇ ਜਾ ਕੇ ਹਾਜ਼ਰ ਹੋਏ,
ਦੇ ਹੁਕਮਨਾਮਾ ਫਿਰ ਪਏ,
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਲਿਖਿਆ ਹੋਇਆ ਹੁਕਮਨਾਮਾ ਉਹ ਇਹਨਾਂ ਨੇ ਰਾਜੇ ਨਾਹਣ ਨੂੰ ਦਿੱਤਾ ਹੈ,
ਦੇਖ ਭੂਪ ਪੜ ਕਰ ਮਲਾਕੇ,
ਰਾਜੇ ਮੇਦਨੀ ਪ੍ਰਕਾਸ਼ ਨੇ ਸਤਿਗੁਰਾਂ ਦੇ ਹੱਥਾਂ ਦਾ ਲਿਖਿਆ ਹੁਕਮਨਾਮਾ ਪੜਿਆ, ਉਹਦੇ ਤੇ ਗੁਰਦੇਵ ਦੇ ਦਸਤਖਤ ਕੀਤੇ ਹੋਏ ਪੜੇ ਹਨ,
ਗਿਰਵੀ ਗ੍ਰਾਮ ਨਾਮ ਦੇ ਰਾਕੇ,
ਗਿਰਵੀ ਨਾਮਕ ਪਿੰਡ ਪੈਂਦਾ ਸਿਰਮੌਰ ਰਿਆਸਤ ਵਿਚ, ਉਹ ਪਿੰਡ ਜਿਹੜਾ ਸੀ ਉਹਨੇ ਇਹਨਾਂ ਦੋਨਾਂ ਭਰਾਵਾਂ ਨੂੰ ਦੇ ਦਿੱਤਾ ਵੀ ਉਹਦੀ ਜਗੀਰ ਤੁਹਾਡੀ, ਉਥੋਂ ਜਿੰਨੀ ਆਮਦਨ ਆਵੇਗੀ ਜਿੰਨਾ ਉਥੋਂ ਮਾਮਲਾ ਆਵੇਗਾ ਉਹ ਤੁਹਾਡਾ ਦੋਨਾਂ ਭਰਾਵਾਂ ਦਾ, ਉਥੇ ਰਹਿ ਕੇ ਤੁਸੀਂ ਗੁਜ਼ਾਰਾ ਕਰੋ,
ਕੁਟੰਬ ਰੇ ਸੁਖ ਪਾਏ,
ਰਾਜੇ ਦੇ ਉਸ ਦਿੱਤੇ ਹੋਏ ਪਿੰਡ ਦੇ ਵਿਚ ਦੋਨੇ ਭਰਾ ਗੁਲਾਬ ਰਾਏ ਤੇ ਸ਼ਾਮ ਰਾਏ ਇਹ ਅੰਮ੍ਰਿਤਧਾਰੀ ਹੋ ਗਏ ਸਨ, ਗੁਲਾਬ ਸਿੰਘ ਤੇ ਸ਼ਾਮ ਸਿੰਘ ਬਣ ਗਏ ਸਨ, ਇਹ ਦੋਨੇ ਭਾਈ ਫਿਰ ਉਸ ਗਿਰਵੀ ਨਾਮਕ ਪਿੰਡ ਦੇ ਵਿਚ ਕਾਫੀ ਸਮਾਂ ਬੜੀ ਖੁਸ਼ੀ ਤੇ ਆਨੰਦ ਨਾਲ ਰਹੇ,
ਤੁਸੀਂ ਗ੍ਰਾਮ ਮੈਂ ਧਾਮ ਬਣਾਏ,
ਪਿੰਡ ਗਿਰਵੀ ਦੇ ਵਿਚ ਇਹਨਾਂ ਨੇ ਆਪਣੇ ਰਹਿਣ ਵਾਸਤੇ ਮਕਾਨ ਬਣਾ ਲਏ, ਘਰ ਬਣਾ ਲਏ,
ਬੰਦੇ ਆਦਕ ਕੇ ਕੋਤ ਪਾਤ,
ਉਧਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਹੱਲੇ ਬੋਲੇ ਸਨ ਪੰਜਾਬ ਦੀ ਧਰਤੀ ਤੇ,
ਭਈ ਸੁਖ ਸ਼ਾਂਤ,
ਜਦੋਂ ਸਾਰੇ ਪਾਸੇ ਇਕ ਵਾਰੀ ਸੁਖ ਸ਼ਾਂਤੀ ਹੋ ਗਈ, ਬਾਬਾ ਬੰਦਾ ਸਿੰਘ ਜੀ ਦਾ ਪ੍ਰਤਾਪ ਸਾਰੇ ਪੰਜਾਬ ਦੇ ਵਿਚ ਵਧ ਗਿਆ,
ਸਮੇ ਗੁਲਾਬ ਰਾਏ ਚਲ ਆਯੋ ਆਨੰਦਪੁਰ ਕੋ ਚੈਤ ਬਸਾਯੋ,
ਉਸ ਵਕਤ ਗੁਲਾਬ ਸਿੰਘ ਤੇ ਸ਼ਾਮ ਸਿੰਘ ਇਹ ਦੋਨੋਂ ਭਰਾ ਫਿਰ ਉਥੋਂ ਵਾਪਸ ਸਿਰਮੌਰ ਰਿਆਸਤ ਵਿਚੋਂ ਚੱਲ ਕੇ ਪੰਜਾਬ ਆ ਗਏ, ਆਨੰਦਪੁਰ ਸਾਹਿਬ ਆ ਗਏ, ਤੇ ਦੁਬਾਰਾ ਕਿਉਂਕਿ ਆਨੰਦਪੁਰ ਸਾਹਿਬ ਉਜਾੜ ਦਿੱਤਾ ਸੀ ਤੁਰਕਾਂ ਨੇ ਜਦੋਂ ਸਤਿਗੁਰੂ ਜੀ ਛੱਡ ਕੇ ਚਲੇ ਗਏ ਸੀ, ਆਨੰਦਪੁਰ ਸਾਹਿਬ ਇੱਕ ਵਾਰੀ ਉਜਾੜਤਾ ਸੀ ਤੁਰਕਾਂ ਨੇ, ਤੋ ਗੁਲਾਬ ਸਿੰਘ ਤੇ ਸ਼ਾਮ ਸਿੰਘ ਨੇ ਦੁਬਾਰਾ ਨਵੇਂ ਸਿਰਿਓ ਆਨੰਦਪੁਰ ਸਾਹਿਬ ਨੂੰ ਵਸਾਉਣ ਦਾ ਫੁਰਨਾ ਕੀਤਾ,
ਤਬ ਜੋ ਤੈ ਕਹਿਲੂਰੀ ਨਾਥ,
ਉਸ ਵੇਲੇ ਜਿਹੜਾ ਉਥੋਂ ਦਾ ਕਹਿਲੂਰੀ ਰਾਜਾ ਸੀ,
ਮਿਲਿਓ ਜਾਏ ਕਰ ਤਿਸਕੇ ਸਾਥ,
ਗੁਲਾਬ ਰਾਏ ਚੱਲ ਕੇ ਉਹਨੂੰ ਮਿਲਿਆ, ਉਹਦੇ ਨਾਲ ਜਾ ਕੇ ਮੁਲਾਕਾਤ ਕੀਤੀ,
ਆਨੰਦਪੁਰ ਤੋਂ ਜੇਤਕ ਥੇ,
ਆਨੰਦਪੁਰ ਸਾਹਿਬ ਦਾ ਜਿੰਨਾ ਥੇ ਬਣ ਚੁੱਕਾ ਸੀ ਬਹੁਤ ਸਾਰੇ ਘਰ ਢਾ ਕੇ ਮਿੱਟੀ ਵਿਚ ਮਿਲਾ ਦਿੱਤੇ ਗਏ ਸਨ ਤੁਰਕਾਂ ਵੱਲੋਂ,
ਕਰ ਕੇ ਮੂਲ ਮੋਏ ਕੋ ਦੇ।
ਉਹ ਗੁਲਾਬ ਰਾਏ ਨੇ ਨਵੇਂ ਸਿਰਿਓਂ ਕਹਿਲੂਰ ਦੇ ਰਾਜ ਨੂੰ ਪੈਸੇ ਦੇ ਕੇ ਬਹੁਤ ਸਾਰੀ ਜਗ੍ਹਾ ਆਨੰਦਪੁਰ ਸਾਹਿਬ ਦੀ ਮੁੱਲ ਖਰੀਦੀ।
60,000 ਦਰਮ ਨੇ ਪਲੀਨ,
60,000 ਰੁਪਇਆ ਉਸ ਵੇਲੇ ਉਸ ਰਾਜੇ ਨੇ ਮੁੱਲ ਲਿਆ।
60 ਘੁਮਾਓ ਧਰਾ ਤੇ ਦੀਨ,
60 ਘੁਮਾ ਜ਼ਮੀਨ ਜਿਹੜੀ ਸੀ ਉਹ ਉਸ ਵਕਤ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਦੀ 60 ਘੁਮਾ ਜ਼ਮੀਨ ਜਿਹੜੀ ਉਹ ਦਿੱਤੀ।
ਸ਼ਿਆਮ ਸਿੰਘ ਅਲ ਤਕਲ ਕੁਟੰਬ,
ਸ਼ਿਆਮ ਸਿੰਘ ਤੇ ਗੁਲਾਬ ਸਿੰਘ ਦੋਨੋ ਭਰਾ ਆਪਣੇ ਸਾਰੇ ਪਰਿਵਾਰ ਸਮੇਤ
ਆਨ ਬਸੇਲੇ ਨਰਨ ਕੁਟੰਬ,
ਬਹੁਤ ਸਾਰਾ ਪਰਿਵਾਰ ਲੈ ਕੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਇਹ ਦੁਬਾਰਾ ਸ੍ਰੀ ਆਨੰਦਪੁਰ ਸਾਹਿਬ ਆ ਵਸੇ ਹਨ।
ਸਦਨੇ ਤੇ ਆਪਣੇ ਬਣਾਏ,
ਇਹਨਾਂ ਨੇ ਆਪਣੇ ਕਈ ਘਰ ਦੁਬਾਰਾ ਨਵੇਂ ਉਸਾਰੇ, ਕਿਉਂਕਿ ਪੁਰਾਣੇ ਘਰ ਢਹਿ ਚੁੱਕੇ ਸਨ, ਦੁਬਾਰਾ ਨਵੇਂ ਸਿਰਿਓ ਕਈ ਮਕਾਨ ਬਣਾਏ ਹਨ।
ਅਪਰ ਕੁਟੰਬੀ ਆਏ,
ਹੋਰ ਵੀ ਇਹਨਾਂ ਦੇ ਜਿਹੜੇ ਕਈ ਸੋਢੀ, ਹੁਣ ਵੀ ਕਈ ਸੋਢੀਆਂ ਦੇ ਪਰਿਵਾਰ ਆਨੰਦਪੁਰ ਸਾਹਿਬ ਉਦੋਂ ਦੇ ਹੀ ਰਹਿੰਦੇ ਨੇ, ਕਈ ਸੋਢੀ ਜਿਹੜੇ ਕੀਰਤਪੁਰ ਸਾਹਿਬ ਸਨ ਉਨ੍ਹਾਂ ਨੂੰ ਵੀ ਸੱਦ ਕੇ ਇਨ੍ਹਾਂ ਨੇ ਆਨੰਦਪੁਰ ਸਾਹਿਬ ਚ ਵਸਾਇਆ ਹੈ।
ਦੀਪ ਮਾਲਕਾ ਦੇ ਉਸ ਵਿਸਾਖੀ,
ਦੀਪ ਮਾਲਾ ਦਾ ਜੋੜ ਮੇਲਾ, ਦੀਵਾਲੀ ਦਾ ਵਿਸਾਖੀ ਦਾ ਜੋੜ ਮੇਲਾ,
ਹੋਰੀ ਵਿਕੇ ਹੋਏ ਅਮਲਾਕੇ,
ਹੋਲੇ ਮਹੱਲੇ ਦਾ ਸਮਾਗਮ ਉਹ ਆਨੰਦਪੁਰ ਸਾਹਿਬ ਦੇ ਵਿਚ ਇਨ੍ਹੇ ਮਨਾਉਣਾ ਪ੍ਰਾਰੰਭ ਕੀਤਾ। ਕਲਗੀਧਰ ਦੇ ਜਾਣ ਤੋਂ ਬਾਅਦ ਦੁਬਾਰਾ ਇਹ ਜੋੜ ਮੇਲੇ ਸ੍ਰੀ ਆਨੰਦਪੁਰ ਸਾਹਿਬ ਚ ਗੁਲਾਬ ਸਿੰਘ ਤੇ ਸ਼ਿਆਮ ਸਿੰਘ ਨੇ ਮਨਾਉਣੇ ਆਰੰਭ ਕੀਤੇ।
ਪੂਜਾ ਕੇ ਮਨ ਟਨ ਬੈਠੇ,
ਸੰਗਤ ਬੜੀ ਆਉਂਦੀ ਸੀ ਤੇ ਸੋਢੀਆਂ ਦੇ ਪਰਿਵਾਰ ਚੋਂ ਗੁਰੂ ਹਰਗੋਬਿੰਦ ਸਾਹਿਬ ਦੀ ਅੰਸ ਬੰਸ਼ ਵਿਚੋਂ ਤਾਂ ਸੀਗੇ ਹੀ ਏ, ਇਸ ਕਰਕੇ ਗੁਰੂ ਬਣ ਕੇ ਬਣ ਠਣ ਕੇ ਗੱਦੀ ਲਾ ਕੇ ਬੈਠਣ ਲੱਗ ਪਿਆ।
ਦਸਵੇਂ ਗੁਰੂ ਬਿਰਾਜੈ ਜੈਸੇ,
ਜਿਵੇਂ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਜੀ ਗੁਰਤਾ ਗੱਦੀ ਤੇ ਸਜਦੇ ਸਨ, ਉਸੇ ਤਰ੍ਹਾਂ ਗੁਲਾਬ ਸਿੰਘ ਨੇ ਵੀ ਗੱਦੀ ਲਾ ਕੇ ਬੈਠਣਾ ਸ਼ੁਰੂ ਕਰ ਦਿੱਤਾ। ਕਲਗੀਧਰ ਨੇ ਵੀ ਬਚਨ ਕੀਤਾ ਸੀ ਵੀ ਇਹ ਵੀ ਕੁਝ ਸਮੇਂ ਲਈ ਗੁਰੂ ਬਣੇਗਾ, ਇਹ ਵੀ ਕੁਝ ਸਮੇਂ ਵਾਸਤੇ ਗੁਰੂ ਬਣਨ ਦਾ ਵਿਖਾਵਾ ਕਰੇਗਾ। ਇਹ ਬਚਨ ਸਾਹਿਬ ਨੇ ਕੀਤੇ ਸਨ, ਉਹ ਬਚਨ ਵੀ ਪੂਰੇ ਹੋਣੇ ਸੀ। ਗੁਲਾਬ ਸਿੰਘ ਨੇ ਗੱਦੀ ਲਾ ਲੈਣੀ, ਗੁਰੂ ਕਲਗੀਧਰ ਪਾਤਸ਼ਾਹ ਵਾਂਗੂ ਗੱਦੀ ਲਾ ਕੇ ਬੈਠਣਾ।
ਸੰਗਤ ਆਉਣ ਲੱਗੀ ਬਿਲੋਕ,
ਬਹੁਤ ਸਾਰੀਆਂ ਸੰਗਤਾਂ ਵੇਖਾ ਵੇਖੀ ਆਉਣ ਲੱਗੀਆਂ।
ਵੇਖਾ ਦੇਖੀ ਹੈ ਗਨ ਲੋਕ,
ਵੇਖਾ ਵੇਖੀ ਹਜ਼ਾਰਾਂ ਦੀ ਗਿਣਤੀ ਚ ਲੋਕ ਆਨੰਦਪੁਰ ਸਾਹਿਬ ਆ ਕੇ ਇਕੱਠੇ ਹੋਣ ਲੱਗੇ।
ਲਿਆਏ ਪਾਇਨ ਪੂਜੈ ਪਾਏ,
ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ, ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਲੈ ਕੇ ਹਾਜ਼ਰ ਹੁੰਦੇ ਹਨ।
ਸਤਿਗੁਰ ਕੀ ਰੀਤ ਮਨਾਏ,
ਔਰ ਸਤਿਗੁਰਾਂ ਵਾਂਗੂ ਇਹਦੀ ਪੂਜਾ ਕਰਨ ਲੱਗੇ ਨੇ। ਅਨੇਕਾਂ ਲੋਕ ਆਉਂਦੇ ਨੇ ਕਿ ਸੋਢੀਆਂ ਦੀ ਕੁੱਲ ਦੇ ਵਿਚੋਂ ਨੇ ਵੀ ਗੁਰੂ ਨੇ, ਏਦਾਂ ਜਾਣ ਕੇ ਬਹੁਤ ਸਾਰੇ ਲੋਕ ਇਹਦੀ ਪੂਜਾ ਕਰਨ ਲੱਗੇ।
ਆਵਣ ਲੱਗੇ ਦਰਬ ਸਮਦਾਏ,
ਇਹ ਵੀ ਬੜੇ ਆਉਣ ਲੱਗੇ। ਜਦੋਂ ਪੂਜਾ ਹੁੰਦੀ ਹੈ ਫਿਰ ਮਾਇਆ ਵੀ ਆਉਂਦੀ ਹੈ, ਬਹੁਤ ਸਾਰੇ ਪੈਸੇ ਰੁਪਈਏ ਜਿਹੜੇ ਨੇ ਉਹ ਚੱਲ ਕੇ ਆਉਣ ਲੱਗੇ।
ਮੇਲਾ ਹੋਣ ਲੱਗੇ ਉੱਥੇ ਸਿਪਾਹੀ,
ਮੇਲਾ ਜੋੜ ਮੇਲਾ ਹੋਣ ਲੱਗਾ ਆਨੰਦਪੁਰ ਸਾਹਿਬ ਦੇ ਵਿਚ।
ਕਲਗੀ ਜਿਗਾ ਬੇਬੋਕਨ ਸਾਰੇ, ਜਿਮ ਸ਼੍ਰੀ ਗੋਬਿੰਦ ਸਿੰਘ ਤਨ ਧਾਰੇ,
ਸਤਿਗੁਰਾਂ ਵਾਂਗੂ ਪੂਰੀ ਰੀਸ ਕੀਤੀ। ਰੀਸ ਕੀ ਕੀਤੀ? ਜਿਵੇਂ ਕਲਗੀਧਰ ਕਲਗੀ ਸਜਾਉਂਦੇ ਸੀ, ਜਗ੍ਹਾ ਸਜਾਉਂਦੇ ਸੀ ਨਾ ਸੀਸ ਤੇ, ਉਸੇ ਤਰ੍ਹਾਂ ਗੁਲਾਬ ਰਾਏ ਦੇ ਵੀ ਆਪਣੇ ਸਿਰ ਦੇ ਉੱਤੇ ਕਲਗੀ ਲਾ ਲਈ, ਜਗ੍ਹਾ ਲਾ ਲਈ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵਾਂਗੂ ਹੀ ਕਲਗੀ ਤੇ ਜਗ੍ਹਾ ਸਜਾਉਣ ਲੱਗ ਪਿਆ।
ਤਿਮੀ ਕਮਰ ਕਸਾ ਸ਼ੁਭ ਕਰਕੇ,
ਸਤਿਗੁਰੂ ਜੀ ਕਮਰ ਕਸਾ ਕਰਦੇ ਸਨ, ਉਸੇ ਤਰ੍ਹਾਂ ਗੁਲਾਬ ਰਾਏ ਨੇ ਵੀ ਕਮਰ ਕਸਾ ਕਰਨਾ ਸ਼ੁਰੂ ਕਰ ਦਿੱਤਾ।
ਸਭ ਮੈਂ ਬੈਠ ਚ ਮੰਜੀ ਚਰਕੇ,
ਸਾਰਿਆਂ ਦੇ ਵਿਚ ਮੰਜੀ ਤੇ ਬਹਿੰਦਾ, ਤਖ਼ਤ ਲਾ ਕੇ ਸਾਰਿਆਂ ਦੇ ਵਿਚਕਾਰ ਬੈਠਦਾ ਹੈ।
ਸ਼੍ਰੀ ਗੁਰੂ ਸ਼ੋਭਤ ਜਿਸ ਅਸਥਾਨ, ਚੈ ਬੈਠੇ ਬਦਮਾਨ,
ਜਗ੍ਹਾ ਤੇ ਕਲਗੀਧਰ ਜੀ ਤਖ਼ਤ ਲਾ ਕੇ ਬੈਠਦੇ ਸਨ, ਪਹਿਲਾਂ ਤਾਂ ਉਹ ਜਗ੍ਹਾ ਦੀ ਪੂਜਾ ਕਰਦੇ ਰਹੇ, ਪਰ ਜਦੋਂ ਇਹਦੀ ਪ੍ਰਭਤਾ ਹੋ ਗਈ ਨਾ, ਇਹਨੇ ਕਲਗੀਧਰ ਦੀ ਜਿਹੜੀ ਜਗ੍ਹਾ ਸੀ ਉੱਥੇ ਵੀ ਗੱਦੀ ਲਾ ਕੇ ਬੈਠਣਾ ਸ਼ੁਰੂ ਕਰ ਦਿੱਤਾ। ਦਸਵੇਂ ਪਾਤਸ਼ਾਹ ਦਾ ਜਿਹੜਾ ਸਥਾਨ ਸੀ, ਜਿੱਥੇ ਕੇਵਲ ਦਸਵੇਂ ਪਾਤਸ਼ਾਹ ਹੀ ਬਹਿੰਦੇ ਸਨ, ਉਸ ਜਗ੍ਹਾ ਤੇ ਗੁਲਾਬ ਰਾਏ ਨੇ ਬੈਠਣਾ ਸ਼ੁਰੂ ਕਰ ਦਿੱਤਾ।
ਐਸ਼ਵਰਜ ਵਧਿਓ ਭਇਓ ਹੰਕਾਰ,
ਜਦੋਂ ਐਸ਼ਵਰਜ ਵਧਿਆ, ਸੰਪਦਾ ਵਿਭੂਤੀ ਧਨ ਦੌਲਤ ਵਧਿਆ, ਤੇ ਉਹਦੇ ਨਾਲ ਹੰਕਾਰ ਵੀ ਵੱਧ ਗਿਆ। ਸੁਭਾਵਿਕ ਹੈ ਜਿੱਥੇ ਐਸ਼ਵਰਜ ਹੋਵੇਗਾ ਉੱਥੇ ਹੰਕਾਰ ਵੀ ਹੋਵੇਗਾ, ਜਦੋਂ ਐਸ਼ਵਰਜ ਵਧਿਆ ਤੇ ਹੰਕਾਰ ਵੀ ਵੱਧ ਗਿਆ।
ਗੁਰ ਕੀ ਸੰਤਾ ਚੈ ਚਿਤ ਧਾਰ,
ਸਤਿਗੁਰਾਂ ਦੀ ਬਰਾਬਰੀ ਕਰਨਾ ਚਾਹੁੰਦਾ ਗੁਲਾਬ ਰਾਏ, ਤੇ ਮੈਂ ਕਲਗੀ ਧਰ ਦੇ ਮਨਿੰਦ ਹੋ ਕੇ ਸੰਸਾਰ ਵਿਚ ਪ੍ਰਗਟ ਹੋਵਾ।
ਉਤੋਂ ਦੇਵਰਾ ਨਵ ਗੁਰੂ ਜੈ ਸੇਵਾ ਹਿਤ ਗੁਰਮਤ ਸਾਧਤ।
ਖਾਲਸਾ ਜੀ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਦੋਹਰਾ ਸੀ, ਉਥੇ ਮਹਾਰਾਜ ਜੀ ਭਾਈ ਗੁਰਬਖਸ਼ ਨਾਮ ਦੇ ਉਦਾਸੀ ਸਾਧ ਨੂੰ ਛੱਡ ਗਏ ਸੀ। ਪਿੱਛੇ ਆਪਾਂ ਕਥਾ ਚ ਸੁਣਿਆ, ਜਦੋਂ ਕਲਗੀਧਰ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਸਤਿਗੁਰਾਂ ਗੁਰਬਖਸ਼ ਨੂੰ ਕਿਹਾ ਸੀ ਤੁਸੀਂ ਇੱਥੇ ਸੇਵਾ ਕਰੋ, ਉਹਨੇ ਆਖਿਆ ਮਹਾਰਾਜ ਤੁਰਕਾਂ ਦਾ ਬੋਲਬਾਲਾ, ਇੱਥੇ ਰਸਤਾ ਬਸਤਾ, ਮਹਾਰਾਜ ਕਹਿੰਦੇ ਗੱਡੇ ਭਰੇ ਹੋਏ ਖਲੋਤੇ ਰਹਿਣਗੇ, ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਹੋਏਗੀ। ਉਸ ਸਮੇਂ ਤੋਂ ਭਾਈ ਗੁਰਬਖਸ਼ ਨਾਮ ਦੇ ਉਸ ਉਦਾਸੀ ਸਾਧ ਨੇ ਉੱਥੇ ਰਹਿ ਕੇ ਸੇਵਾ ਕੀਤੀ, ਜਿੰਨਾ ਚਿਰ ਜਿਉਂਦਾ ਰਿਹਾ ਨੌਵੇਂ ਪਾਤਸ਼ਾਹ ਦੇ ਦੋਹਰੇ ਦੀ ਸੇਵਾ ਕਰਦਾ ਰਿਹਾ। ਜਦੋਂ ਗੁਲਾਬ ਰਾਏ ਗੱਦੀ ਲਾ ਕੇ ਬੈਠਦਾ ਸੀ ਉਦੋਂ ਵੀ ਭਾਈ ਗੁਰਬਖਸ਼ ਜੀ ਉੱਥੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦੋਹਰੇ ਦੀ ਸੇਵਾ ਕਰਦੇ ਸਨ।
ਆਪ ਗੁਰੂ ਫਿਰ ਕਰਦੇ ਗਏ,
ਕਲਗੀਧਰ ਜੀ ਆਪ ਭਾਈ ਗੁਰਬਖਸ਼ ਉਦਾਸੀ ਸਾਧ ਨੂੰ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਦਾ ਸੇਵਾਦਾਰ ਮੁਕਰਰ ਕਰਕੇ ਗਏ ਸਨ।
ਧੂਪ ਦੀਪ ਆਦਿਕ ਕਿਤ ਕਏ,
ਪਾਤਸ਼ਾਹ ਦੇ ਅਸਥਾਨ ਤੇ ਧੂਪ ਤਖਾਉਣੀ, ਮਹਾਰਾਜ ਜੀ ਦੇ ਸਥਾਨ ਤੇ ਦੀਵਾ ਜਗਾਉਣਾ, ਜੋਤ ਜਗਾਉਣੀ, ਸਤਿਗੁਰਾਂ ਦੇ ਅਸਥਾਨ ਤੇ ਨੌਵੇਂ ਪਾਤਸ਼ਾਹ ਤੇ ਝਾੜੂ ਫੇਰਨਾ, ਸਾਰੀ ਸੇਵਾ ਭਾਈ ਗੁਰਬਖਸ਼ ਜੀ ਨੇ ਸਵੇਰੇ ਸ਼ਾਮ ਕਰਨੀ।
ਦਿਨ ਇਕ ਦਿਨ ਅਵਲੋਕਿਓ ਆਨ,
ਇਕ ਦਿਨ ਭਾਈ ਗੁਰਬਖਸ਼ ਜੀ ਕਿਤੇ ਬਾਹਰ ਆਏ ਤੇ ਉਨ੍ਹਾਂ ਨੇ ਸੁਭਾਵਿਕ ਗੁਲਾਬ ਰਾਏ ਨੂੰ ਵੇਖਿਆ।
ਫਿਰ ਉਹ ਗੁਲਾਬ ਰਾਏ ਗੁਰਥਾਨ
ਕੀ ਵੇਖਿਆ ਕਿ ਗੁਲਾਬ ਰਾਏ ਉਸ ਜਗ੍ਹਾ ਤੇ ਬੈਠਾ ਜਿੱਥੇ ਕਲਗੀਧਰ ਜੀ ਬਹਿੰਦੇ ਸਨ। ਭਾਈ ਗੁਰਬਖਸ਼ ਹੁਣ ਗੁਰੂ ਕਾ ਸਿੱਖ ਹੈ, ਉਹਨੇ ਇਹ ਗੱਲ ਕਿਵੇਂ ਆਪਣੇ ਹਿਰਦੇ ਚ ਸਹਿਣ ਕਰਨੀ ਸੀ ਕਿ ਕਲਗੀਧਰ ਦੀ ਜਗ੍ਹਾ ਤੇ ਕੋਈ ਵਿਅਕਤੀ ਬੈਠੇ, ਗੁਲਾਬ ਰਾਏ ਸੱਜ ਕੇ ਗੱਦੀ ਤੇ ਬੈਠੇ ਗੁਰੂ ਬਣ ਕੇ। ਕਹਿੰਦੇ ਭਾਈ ਗੁਰਬਖਸ਼ ਨੇ ਵੇਖਿਆ ਕਿ ਕਲਗੀਧਰ ਜਿਹੜੀ ਜਗ੍ਹਾ ਤੇ ਬਹਿੰਦੇ ਸਨ ਉਸ ਜਗ੍ਹਾ ਤੇ ਗੁਲਾਬ ਰਾਏ ਬੈਠਾ ਹੈ।
ਸਹੀ ਨ ਗਈ ਅਵਗਿਆ
ਅਵਗਿਆ ਜਿਹੜੀ ਉਹਨੇ ਕੀਤੀ ਸਤਿਗੁਰਾਂ ਦੀ ਜਗ੍ਹਾ ਦੀ, ਭਾਈ ਗੁਰਬਖਸ਼ ਕੋਲੋਂ ਇਹ ਅਵਗਿਆ ਸਹੀ ਨਾ ਗਈ।
ਹੱਥ ਜੋੜ ਬੋਲਿਓ ਤਿਸ ਬੇਰ,
ਹੱਥ ਜੋੜ ਕੇ ਪਹਿਲਾਂ ਤਾਂ ਉਹਨੇ ਬੇਨਤੀ ਕੀਤੀ ਗੁਲਾਬ ਰਾਏ ਨੂੰ, ਹੱਥ ਜੋੜ ਕੇ ਗੁਲਾਬ ਰਾਏ ਨੂੰ ਕਹਿਣ ਲੱਗਾ,
ਪੂਜਾ ਲੇਨ ਆਦਿ ਕ੍ਰਿਤ ਸਾਰੇ ਸਭ ਕਰੀਏ ਮੈਂ ਕੋ ਅਤਕਾਰੇ।
ਭਾਈ ਗੁਰਬਖਸ਼ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਵੀ ਗੁਰੂ ਪੁੱਤਰ ਹੈ, ਗੁਰੂ ਦੀ ਅੰਸ਼ ਵੰਸ਼ ਚੋਂ ਹੈ, ਤੇ ਕਹਿਣ ਲੱਗੇ ਬਾਬਾ ਗੁਲਾਬ ਰਾਏ ਜੀ ਸੰਗਤ ਕੋਲੋਂ ਜਿਹੜੀ ਪੂਜਾ ਆਉਂਦੀ ਹੈ ਉਹ ਵੀ ਤੁਸੀਂ ਸਾਂਭੋ, ਦਸਵੰਧ ਦੀ ਮਾਇਆ ਆਉਂਦੀ ਹੈ ਉਹ ਵੀ ਸਾਰਾ ਕੁਝ ਤੁਸੀਂ ਸੰਭਾਲੋ, ਮੈਂ ਨਹੀਂ ਰੋਕਦਾ, ਜਿਵੇਂ ਮਰਜ਼ੀ ਤੁਸੀਂ ਆਪਣੀ ਪੂਜਾ ਕਰਾਓ।
ਬੈਠ ਨੂੰ ਉਚਿਤ ਨਾ ਗੁਰ ਕੇ ਥਾਨ, ਬੰਧਨ ਜੋਗ ਸਭਨ ਕੇ ਜਾਨ।
ਪਰ ਇਹ ਜਗ੍ਹਾ ਜਿੱਥੇ ਤੁਸੀਂ ਬੈਠੇ ਹੋ ਇਹ ਤੁਹਾਡੇ ਬੈਠਣ ਯੋਗ ਨਹੀਂ, ਇਹ ਕਲਗੀਧਰ ਦਾ ਸਥਾਨ ਹੈ, ਇੱਥੇ ਕੇਵਲ ਦਸਵੇਂ ਪਾਤਸ਼ਾਹ ਬਹਿੰਦੇ ਰਹੇ ਨੇ, ਉਨ੍ਹਾਂ ਦੇ ਬਰਾਬਰ ਕੋਈ ਦੂਜਾ ਨਹੀਂ ਜਿਹੜਾ ਉਨ੍ਹਾਂ ਦੀ ਜਗ੍ਹਾ ਤੇ ਬੈਠ ਸਕੇ, ਇਸ ਕਰਕੇ ਇੱਥੇ ਤੂੰ ਮੱਥਾ ਟੇਕਿਆ ਕਰ, ਇੱਥੇ ਵੰਦਨਾ ਕਰਿਆ ਕਰ, ਪਰ ਇੱਥੇ ਸਤਿਗੁਰਾਂ ਦੇ ਸਥਾਨ ਤੇ ਗੁਰੂ ਬਣ ਕੇ ਨਾ ਬੈਠਿਆ ਕਰ।
ਸਥਾਨ ਬਣਾਓ ਆਪਣ ਦੂਜਾ,
ਬੈਠਣਾ ਹੀ ਹੈ ਗੱਦੀ ਲਾ ਕੇ ਕੋਈ ਦੂਜੀ ਜਗ੍ਹਾ ਬਣਾ ਲੈ, ਹੋਰ ਥੜਾ ਬਣਾ ਲੈ, ਇੱਥੇ ਕਿਹੜਾ ਕੋਈ ਜਗ੍ਹਾ ਦੀ ਕਮੀ ਹੈ, ਜੇ ਤੂੰ ਬੈਠਣਾ ਹੀ ਹੈ ਤੇ ਦੂਜਾ ਥੜਾ ਬਣਾ ਕੇ ਉੱਥੇ ਬੈਠਣਾ ਕਰ।
ਹਾਂ ਬੈਠ ਲੀਜਾ ਸਭ ਪੂਜਾ,
ਉੱਥੇ ਬਹਿ ਕੇ ਤੂੰ ਆਪਣੀ ਪੂਜਾ ਵੀ ਕਰਾ, ਲੋਕਾਂ ਕੋਲੋਂ ਮੱਥਾ ਵੀ ਟਕਾ, ਲੋਕਾਂ ਕੋਲੋਂ ਮਾਇਆ ਵੀ ਲੈ, ਤੈਨੂੰ ਕੋਈ ਨਹੀਂ ਰੋਕਦਾ, ਪਰ ਇਹ ਸਤਿਗੁਰਾਂ ਦੀ ਜਗ੍ਹਾ ਤੇ ਤੂੰ ਨਾ ਬੈਠ।
ਸੁਣਤ ਗੁਲਾਬ ਰਾਏ ਰਿਸ ਭਰਿਓ,
ਹੁਣ ਹਾਲਾਂਕੇ ਬਾਬੇ ਗੁਰਬਖਸ਼ ਨੇ ਤਾਂ ਹੱਥ ਜੋੜ ਕੇ ਬੇਨਤੀ ਕੀਤੀ ਸੀ, ਪਰ ਅੱਗੋ ਗੁਲਾਬ ਰਾਏ ਹੰਕਾਰ ਵਿਚ ਸੀ ਕਿ ਮੈਨੂੰ ਕੌਣ ਰੋਕ ਸਕਦਾ। ਹੁਣ ਜਿਹੜੇ ਬੰਦੇ ਅੰਦਰ ਹੰਕਾਰ ਹੁੰਦਾ ਉਹਦੇ ਅੰਦਰ ਕ੍ਰੋਧ ਵੀ ਹੁੰਦਾ, ਗੁੱਸੇ ਵਿਚ ਆ ਗਿਆ ਗੁਲਾਬ ਰਾਏ ਤੇ ਗੁੱਸੇ ਵਿਚ ਆ ਕੇ ਬੋਲਿਆ,
ਕਿਉਂ ਫੁਕਰੇ ਮੁਰੀਦੇ ਕਤ ਜਰੇ।
ਬਾਬਾ ਗੁਰਬਖਸ਼ ਉਦਾਸੀ ਸਾਧ ਸੀ, ਮਹਾਤਮਾ ਸੀ, ਉਹਨੂੰ ਕਹਿੰਦਾ ਉਹ ਫੁਕਰੇ ਤੂੰ ਕਿਉਂ ਮੈਨੂੰ ਵੇਖ ਕੇ ਜਰਦਾ, مینو ویخ کے کیوں سڑدا ہے
پر اجڑے انہیں کنو بسایو
سارا آنند پور صاحب اجڑ گیا سی ادو تک کسی نہیں بسایا ہوں میں یہ وسایا نگر آنند پور صاحب دوبارہ 60,000 روپیہ خرچیا کہتا جد یہ آنند پور صاحب اجڑیا سی ادو تک کسی نہیں وسایا
ادم نہ کے رکھوایو
ادو تک کسی نو تو آنو چیتے نہیں آیا بھی گرو دی جگہ گرو دا ستھان ہے بنا لیے یہ ادب رکھیے ستکار رکھیے
اپائے کر دے کر درب
ادو کوئی تسی اپا نہیں کیتا پیسہ دھن دے کے گرو دے ستھان دا ادو کوئی ادب نہیں رکھیا
پھر اس اتے بسائے سرب
میں ادھر ادھر پھر کے مایا خرچ کے پیسے خرچ کے اے جگہ دوبارہ وسائی ہے استھان دوبارہ بنائے نے
گر تھل بدر کرے تن لائیو
پیسہ تن خرچ کے گرو صاحب دا استھان بدت کیتا پرگٹ کیتا ہے
لوکن تے تے مات ٹکایو
اور لوکاں کول ایتھے بہ کے میں متھا ٹکوایا ہے
تو سیوک سیوا پر رکھا سمتا ہت کہبے کم کا کھا
تو سیوک نوکر ہے ساڈا تے تینو سیوا واسطے رکھیا ہویا تینو ساڈی برابری کرن دی لوڑ نہیں گی اسی گرو دی انش وانش جو ہنے آ گرو دے پتر پوترے ہاں تیری ساڈی برابری کرن دی طاقت نہیں تو سیوک ہے سیوک بن کے رہ تینو سیوا واسطے رکھیا ہویا ہے
کارج کربے شکت نہ کوئی
کوئی آپ تا کام کرن دی طاقت نہیں ہے
اپر جے ایرکھا ہوئے
کوئی دوسرے نے کام کیتا تے او دے نال ایرکھا کردا او دے نال تو دویش کردا
تب نہ ایرکھا کینو کرے
ادو کیوں نہ کسے نے ایرکھا کیتی جدو یہ استھان نہیں سی بنیا
آمدنی اب مت جڑے
آمدن ہو گئی ہے روپیے آن لگ پے نے تے ویکھ کے تسی ایرکھا کرن لگ پیو پہلا کیوں نہ ایرکھا کیتی توں ہوں پیسے آن لگ پے آمدن آن لگ پی تے ویکھ کے ایرکھا کرن لگ پیا
مجھ آگے آو نہ دکھائے
آ جا اتوں میری اکھاں دے سامنے مڑ کے نہ دسی میری اکھاں تو اولے ہو جا
دور کروں
نہ ہویا میری اکھاں تو اولو تے پھر میرے نوکر بیٹھے نے آ سامنے اے پھڑ کے آپے تینوں دور کر دین گے
تین چار نر اٹھ تت کالا پکڑ تکیل ویر نکالا
جواب رائے نے گل حالے کئی سی کے دے تین چار بندے اٹھے تے جا کے بھائی گربخش اداسی صاحب دیاں باواں پھڑ کے تکا مارنا شروع کر دتا جتھے بیٹھا سی اے دی جگہ سی او دے وچوں دربار دا دیوان جیڑا سی او دے وچوں تکے مار کے بھائی گربخش نو باہر کڈن لگے
جان اوگیا کو اپرادھ
بھائی گربخش نے ویکھیا وی ان نے میری وی اوگیا کیتی ستگراں دے استھان دی وی اوگیا کیتی ہے جیڑا بڑا بڑا اپرادھ ہے
جیو شراب کو پیو تب سادھو
سادھو سی او وی سادنا والا جڑا نومے پادشاہ دے استھان تے ادو سیوا کردا رہیا جدوں ترکاں دا گھیرا سی اودی کوئی چھوٹی موٹی کالنا نہیں سی تے تپسیا سی تپسیا دے بل کر کے شبد سدھی سی اودے کول اونے بچن کر دتا اس ویلے گلاب رائے نو کہہ دتا
کیتک دن میں جڑ اکھڑا
جا گلاب رائے کچھ دن کی گل ہے کچھ دن چیری جڑا آنند پور صاحب تو پٹیا جان گیا
ست سمیت تورن ہی چھے
پتر سمیت تورن چھتی ختم ہو جائے گا مک جائے گا
ام کہہ گئے اپنے ڈیرے
کہ بھائی گربخش اپنے استھان تے جتھے سیوا کردا سی نویں پاتشاہ دی جگہ تے اتھے چلا گیا
سیو دیورے کرکنے
دیورے دی سیوا گرو صاحب دا روپ جان کے نویں پاتشاہ دا روپ جان کے کردا رہیا
جت میں تپے ساد بو تیرا
پر او سادھو سی من وچ اودے دکھ بڑا سی کہ گلاب رائے نے چنگا نہیں کیتا ستگراں دے استھان دی بے ادبی کردا ہے مہاراج جی دے استھان تے بیٹھدا ہے پھر مینوں بھی چھڑکیا تکے مروائے نے من دے وچ اودے دکھ بہت ہے
بعد انادر کی نس میرا
ارتھ ہی انہیں میرا انادر کیتا میں تا بینتی کیتی سی ہاتھ جوڑ کے اودے اگے تے اونے الٹا میرا نرادر کیتا ہے میرے نال جھگڑا کیتا ہے
ਗੁਰੂ ਅਵਗਿਆ ਤੇ ਮੈਂ ਕਹਿਓ।
ਮੈਂ ਤਾਂ ਸਤਿਗੁਰਾਂ ਦੇ ਅਸਥਾਨ ਦੀ ਅਵਗਿਆ ਹੁੰਦੀ ਵੇਖੀ ਤਾਂ ਉਹਨੂੰ ਇਹ ਗੱਲ ਕਹੀ ਸੀ ਕਿ ਤੂੰ ਆਪਣਾ ਵੱਖਰਾ ਥੜਾ ਬਣਾ ਕੇ ਬਹਿ ਜਾ, ਸਤਿਗੁਰਾਂ ਦੀ ਜਗ੍ਹਾ ਤੇ ਕਿਉਂ ਬਹਿਣਾ। ਮੈਂ ਤਾਂ ਬੇਨਤੀ ਕੀਤੀ ਸੀ ਪਰ ਉਹਨੇ ਨਹੀਂ ਮੰਨੀ।
ਗਲਬਤ ਮਨ ਤੇ ਨੀਕ ਨਾ ਲਿਓ।
ਔਰ ਹੰਕਾਰ ਦੇ ਨਾਲ ਉਹਨੇ ਮੇਰੀ ਇਹ ਗੱਲ ਚੰਗੀ ਕਰਕੇ ਮੰਨਣ ਦੀ ਬਜਾਏ ਸਗੋਂ ਉਲਟੀ ਕਰਕੇ ਮੰਨੀ ਹੈ।
ਕੇਤਕ ਦਿਨ ਬੀਤੇ ਜਿਸ ਪਾਛੇ
ਕੁਝ ਕ ਦਿਨ ਬਤੀਤ ਹੋ ਗਏ।
ਜੇਸ਼ਟ ਪੁੱਤਰ ਦੇ ਪ੍ਰਿਆ ਬਾਛੇ
ਰਾਵ ਰਾਏ ਦਾ ਇਕ ਵੱਡਾ ਪੁੱਤਰ ਸੀ, ਇਹਨੂੰ ਬੜਾ ਪਿਆਰਾ ਸੀ, ਪੁੱਤਰਾਂ ਨਾਲ ਸਨੇਹ ਹੁੰਦਾ ਹੀ ਹੈ। ਤੇ ਗੁਲਾਬ ਰਾਏ ਦਾ ਇਕ ਵੱਡਾ ਪੁੱਤਰ ਸੀ, ਉਹਦੇ ਨਾਲ ਇਹਦਾ ਬੜਾ ਪਿਆਰ ਸੀ।
ਕਿਸ ਕਾਰਨ ਤੇ ਸੋ ਮਰ ਗਏ।
ਪਰਮੇਸ਼ਰ ਵੱਲੋਂ ਹੋਣੀ ਆ ਗਈ ਮੌਤ, ਤਾਂ ਸਭ ਦੇ ਸਿਰ ਤੇ ਆਉਣੀ ਹੈ, ਹੋਣੀ ਵਰਤ ਗਈ। ਕਹਿੰਦੇ ਸੁਭਾਵਕ ਹੀ ਹੋਣੀ ਵਰਤੀ ਤੇ ਉਹਦੀ ਮੌਤ ਹੋ ਗਈ।
ਜਾਓ ਕਰਿਓ ਅਤਿਸ਼ੈ ਦੁੱਖ ਪਇਓ।
ਉਹਦਾ ਇਹ ਸਸਕਾਰ ਕਰਕੇ ਆਇਆ ਤੇ ਬੜਾ ਡਾਢਾ ਦੁੱਖ ਗੁਲਾਬ ਰਾਏ ਦੇ ਮਨ ਚ ਕੇ ਮੇਰਾ ਪੁੱਤਰ ਮਾਰਿਆ ਗਿਆ।
ਸ਼ੋਕ ਬਿਕੈ ਵਿਆਕੁਲ ਹੋਏ ਰਹੋ।
ਮਰ ਗਿਆ, ਬੜਾ ਸ਼ੋਕ ਬੜਾ ਦੁੱਖ ਗੁਲਾਬ ਰਾਏ ਦੇ ਮਨ ਦੇ ਵਿਚ ਹੋਇਆ।
ਖਾਨ ਪਾਨ ਕੋ ਚਿਤ ਨਾ ਚਿਓ।
ਨਾ ਇਹਦਾ ਕੁਝ ਖਾਣ ਨੂੰ ਚਿਤ ਕਰੇ, ਨਾ ਕੁਝ ਜਲ ਪਾਣੀ ਛਕਣ ਨੂੰ ਚਿਤ ਕਰੇ।
ਖੁਸ਼ਕੀ ਮਾਤ ਬਿਰਲਾਪ ਬਨੇਰੇ।
ਇਹਦੀ ਜਿਹੜੀ ਘਰ ਵਾਲੀ ਸੀ ਉਹ ਵੀ ਬਿਰਲਾਪ ਕਰਦੀ ਹੈ, ਜਿਹਦਾ ਜਵਾਨ ਪੁੱਤਰ ਮਰ ਗਿਆ ਸੀ ਉਹ ਵੀ ਬਿਰਲਾਪ ਕਰਦੀ, ਬੜਾ ਡਾਢਾ ਰੋਂਦੀ ਹੈ।
ਮੋਚਿਤ ਅਸ਼ਰ ਪਾਤ ਵੋ ਤੇਰੇ।
ਅੱਖਾਂ ਵਿੱਚੋਂ ਹੰਝੂ ਵਹਾਉਂਦੀ ਹੈ, ਨੇਤਰਾਂ ਚੋਂ ਨੀਰ ਵਹਾਉਂਦੀ ਹੈ।
ਦਿਨ ਸਤੀਸਰੇ ਜੋ ਸੁਚ ਮਰਿਓ।
ਕਹਿੰਦੇ ਇਹਦੇ ਪੁੱਤਰ ਨੂੰ ਮਰੇ ਨੂੰ 3 ਦਿਨ ਹੋ ਗਏ, ਜਦੋਂ ਤੀਸਰਾ ਦਿਨ ਚੜਿਆ
ਕੇ ਨਾਲ ਸੰਗ ਵੈਰ ਮਿਲ ਪਰਿਓ।
ਕਹਿੰਦੇ ਕਿਸੇ ਨਰ ਨੂੰ ਇਹਦਾ ਜਿਹੜਾ ਮਰਿਆ ਹੋਇਆ ਪੁੱਤਰ ਸੀ ਉਹਦੀ ਰੂਹ ਮਿਲ ਗਈ, ਉਹ ਕਹਿੰਦੇ ਕਿਸੇ ਨੂੰ ਮਿਲੀ।
ਅਤੇ ਉਹ ਸੰਸਾਰ ਦੀਨ ਸਹਾਤ
ਇੱਕ ਮਰਿਆ ਹੋਇਆ ਸਹਿਆ ਸੀ ਖਰਗੋਸ਼, ਉਹਨੇ ਕਿਸੇ ਨਰ ਨੂੰ ਦੇ ਦਿੱਤਾ।
ਕਹਿਓ ਸੰਦੇਸ਼ਾ ਪਿਤ ਕੇ ਸਾਥ।
ਕਹਿੰਦਾ ਵੀ ਜਾ ਕੇ ਮੇਰੇ ਪਿਤਾ ਨੂੰ ਮੇਰਾ ਸੁਨੇਹਾ ਦੇ ਦੇ।
ਸ਼ੁੱਧ ਧੋਏ ਕਿਮ ਸੰਕਟ ਧਾਰੇ।
ਕਹੀ ਕਿ 3 ਦਿਨਾਂ ਤੋਂ ਭੁੱਖਾ ਬੈਠਾ, ਭੁੱਖ ਲੱਗੀ ਹੋਣੀ ਆ ਉਹਨੂੰ, ਬੜਾ ਦੁਖੀ ਆ, ਸੰਕਟ ਧਾਰਨ ਕਰਕੇ ਬੈਠਾ।
ਮੁਝ ਤੋ ਜੀਵਤ ਹੀ ਨਿਰਦਾਰੇ।
ਉਹ ਆਖੋ ਕਿ ਮੈਂ ਜਿਉਂਦਾ ਹੀ ਆ, ਮੈਂ ਕਿਹੜਾ ਮਰਿਆ। ਕਹਿੰਦਾ ਇਹ ਜਾ ਕੇ ਸੁਨੇਹਾ ਤੂੰ ਮੇਰੇ ਪਿਤਾ ਨੂੰ ਦੇ ਦੇਈ।
ਬਿਲਿਆ ਮਖਨ ਅਚੈ ਆਹਾਰਾ ਯਾਂ ਤੇ ਪਠਿਓ ਤੈਨੂੰ ਹਿਤ ਮਾਰਾ।
ਮੇਰਾ ਪਿਤਾ ਜਿਹੜਾ ਉਹ ਮਾਸ ਬਿਨਾ ਰੋਟੀ ਨਹੀਂ ਖਾਂਦਾ, ਇਸ ਕਰਕੇ ਇਹ ਜਿਹੜਾ ਸਹਿਆ ਹੈ ਮਾਰ ਕੇ ਮੈਂ ਆਪਣੇ ਪਿਤਾ ਲਈ ਭੇਜ ਰਿਹਾ ਵੀ ਉਹ ਇਹਦੇ ਮਾਸ ਦੇ ਨਾਲ ਰੋਟੀ ਖਾ ਲਵੇ, ਪ੍ਰਸ਼ਾਦਾ ਛਕ ਲਵੇ, ਕਿਉਂਕਿ ਮੈਂ ਭੇਜ ਰਿਹਾ। ਇਹ ਸੱਚ ਹੋਈ ਕਿ ਨਾ ਹੋਈ, ਪਰ ਉਹਦੇ ਚੇਲਿਆਂ ਨੇ ਅੱਗੋਂ ਇਹ ਗੱਲ ਬਣਾ ਲਈ ਗੁਲਾਬ ਰਾਏ ਦਿਆ ਨੇ ਕਿ ਉਹ ਲੜਕਾ ਜਿਹੜਾ ਉਹਨੇ ਇਹ ਸਹਿਹਾ ਦਿੱਤਾ, ਖਰਗੋਸ਼ ਦਿੱਤਾ, ਤੇ ਆਖਿਆ ਮੇਰੇ ਪਿਤਾ ਨੂੰ ਜਾ ਕੇ ਕਹੋ ਵੀ ਇਹਦਾ ਮਾਸ ਲੈ ਕੇ ਰੋਟੀ ਖਾ ਲਵੇ।
ਮਰੇ ਉਹ ਲੱਕ ਸ਼ੋਕ ਨਾ ਕੀਜੈ,
ਮੈਨੂੰ ਮਰਿਆ ਜਾਣ ਕੇ ਦੁੱਖ ਨਾ ਮਨਾਵੇ।
ਖਾਣ ਪਾਨ ਕਰ ਆਨੰਦ ਬੀਜੈ,
ਲੰਗਰ ਪ੍ਰਸ਼ਾਦ ਛਕ ਕੇ ਭੋਜਨ ਛਕ ਕੇ ਆਨੰਦਿਤ ਹੋਵੇ।
ਸੁਣ ਲੈ ਕਰ ਸੋ ਮਨ ਆਇਓ।
ਇਹ ਸੁਣ ਕੇ ਉਹ ਬੰਦਾ ਕਹਿੰਦੇ ਮਰਿਆ ਹੋਇਆ ਸਹਿਆ ਲੈ ਕੇ ਜਿੱਥੇ ਗੁਲਾਬ ਰਾਏ ਬੈਠਾ ਬੜਾ ਦੁੱਖ ਮਨਾ ਰਿਹਾ ਸੀ ਉੱਥੇ ਆਇਆ।
ਸੁਤ ਕੋ ਕਹਿ ਸਕਲ ਸੁਣਾਇਓ।
ਜੋ ਗੱਲਾਂ ਇਹਦੇ ਪੁੱਤਰ ਨੇ ਕਹੀਆਂ ਸਨ ਉਹ ਚੇਲੇ ਨੇ ਆ ਕੇ ਉਸੇ ਤਰ੍ਹਾਂ ਗੁਲਾਬ ਰਾਏ ਨੂੰ ਦੱਸੀਆਂ ਨੇ।
ਸੁਣਤ ਗੁਲਾਬ ਰਾਏ ਤੋਂ ਹਰ
ਕੇ। ਗੁਲਾਬ ਰਾਏ ਬੜਾ ਖੁਸ਼ ਹੋਇਆ ਵੀ ਮੇਰਾ ਪੁੱਤਰ ਇੰਨੀ ਉੱਚੀ ਅਵਸਥਾ ਵਾਲਾ ਵੀ ਹਲੇ ਵੀ ਜਿਉਂਦਾ ਮਰਨ ਤੋਂ ਬਾਅਦ ਵੀ। ਉਹ ਬੜਾ ਖੁਸ਼ ਹੋਇਆ।
ਸ਼ਕਤ ਸਹਿਤ ਨਿਜ ਸੁਧ ਕੋ ਪਰਕੇ।
ਦੇਖਿਆ ਵੀ ਮੇਰਾ ਪੁੱਤਰ ਤਾਂ ਸ਼ਕਤੀ ਵਾਲਾ ਕਰਾਮਾਤੀ ਹੈ।
ਲੇਕਰ ਮਾਸ ਬਣਾਏ ਰਿੰਦਾਇਓ।
ਇਹਨੇ ਆਖਿਆ ਵੀ ਇਹ ਜਿਹੜਾ ਸਹਿਆ ਲਿਆਂਦਾ ਇਹਨੂੰ ਰਿੰਨੋ, ਇਹਨੂੰ ਬਣਾਓ, ਉਹਦਾ ਮਾਸ ਕਹਿੰਦੇ ਬਣਾਇਆ ਗਿਆ।
ਨਿਜ ਘਰ ਮੈਂ ਤਿਮ ਪਾਕ ਪਠਾਇਓ।
ਆਪਣੇ ਘਰ ਦੇ ਵਿਚ ਵੀ ਇਹਨੇ ਉਹ ਸਾਰੀ ਗੱਲ ਕਹਿ ਕੇ ਭੇਗ ਦਿੱਤੀ ਵੀ ਏਦਾਂ ਮੇਰੇ ਪੁੱਤਰ ਨੇ, ਉਹ ਕਹਿੰਦਾ ਵੀ ਮੈਂ ਹਾਲੇ ਵੀ ਜਿਉਂਦਾ ਮਰਿਆ ਨਹੀਂ ਹੋਇਆ, ਉਹਨੇ ਇਸ ਖਰਗੋਸ਼ ਇਹ ਸਹਿਆ ਭੇਜਿਆ ਹੈ।
ਸੁਣ ਕਰ ਸੁਧਕੀ ਮਾਤਰ ਸਾਨੇ।
ਜਿਹੜੀ ਮਾਂ ਸੀ ਨਾ ਲੜਕੇ ਦੀ, ਯਾਨੀ ਕਿ ਗੁਲਾਬ ਰਾਏ ਦੀ ਘਰ ਵਾਲੀ, وہ بڑے غصے میں آئی جب انہیں گل سنی
پی کومتے نکر مکانے
غصے میں آ کے بڑے کروڑ میں آ کے بولی گلاب رائے نو
آمک کھان بنا کلاو انک فریبن بات بناو
کہ بھی کھانا ماس ہے تے بہانا یہ بنا بھی میرا پتر انہیں بھیجا خرگوش کہ مرے بندے بھی سہے بھیجتے ہیں وہ بھی مار کے جان بوجھ کے ماس بنا روٹی جو نہیں سکھاندا کہندی کھانا ماس ہے بھی جبان یہ سواد کر کے رجی دی نہیں ہے تے فریب بنا رہا ہے چھل کر رہا ہے بھی میرے پتر نے بھیجا
پتر نہیں پیارا جیر
اپنا پتر پیارا نہیں انو ماس پیارا ہے
چون پریا جد کدے
ہر ویلے انو ماس کھانا پسند ہے ہر ویلے ماس کھان دی ریج رکھدا ہے
کہاں شوک پجے برلا پے
من چ کتھے شوک ہے بھی تین دن ہوئے ہن پتر مرے نو تین سہیا رہنے ہوئے ماس رہنے ہوئے انو کہا دا شوق ہے دے پتر مرن دا
چھد تو کہا جن سوت بریاتا پے
جنہاں نو اپنے پتر دا بچھوڑا لگا ہوئے نا انہاں نو تا بھوک نہیں لگ دی اے ماس کھان نو تیار بیٹھا جنہاں دا پتر بچھڑیا ہوئے انہاں نو تا بھوک نہیں لگ دی بھوک نہیں ویاپ دی
شبھ گن سید پتر اسمر
پتر بھی آگیا کاری ہوئے شبھ گنا والا ہوئے تے ایسا پتر مر جاوے
پتا مٹھر سوادن اتر
ایہو جا کٹھور ہوئے کہ وہ سواد لین واسطے ماس کھان تو نہ رجدا ہوئے
کھائے اگاوا ہم کسوئے ہم کو شوق دکھ تو بوئے
کھاوے کھاندہ ماس پر اسی نہیں کھانا سانو تا بڑا ڈاڈا شوق ہے اسی تا شوق منونا ہے
اسی عادت بوکے او کٹھور
گلاب رائے دی گھر والی نے بڑے کٹھور بول بولے
او گلاب رائے کی اور
گلاب رائے دے کوڑو بندہ جڑا انہیں گھر بھیجیا سی او ساریاں گلاں سن کے واپس آیا
گھر کی قیمت سکل سنائے
گھر والی نے جڑے جڑے بول بولے سانو سارے جا کے انہیں گلاب رائے نو سنائے
او میں گھر جیم انیت سائے
گلاب رائے دے کلیجے وچ ادا وہ بول چبے دی گھر والی دے مانو جی کسے نے کلیجے چ اڑیاں والے تیر چبو دتے ہون
باک من تے بیدن ہوا
گھر والی دیاں گلاں دے واکاں دے باناں نال ایدا من ونیا گیا ایدا دل ونیا گیا
بہت بیاکل تا رضا پروا
بیاکل ہو گیا گلاب رائے تے بہت زیادہ بیاکل ہو کے رضا اکلا گیا
کھائے نہ جائے ہٹیو نہ جائے
ماس نے اگے رکھیا سی نہ ایدے کولو کھادا جاوے تے نہ رکیا جاوے رکیا اس کر کے نہیں جاندا بھی میرے پتر نے بھیجیا کھاڈا اس کر کے نہیں جانا بھی گھر والی نے تانے مارے نے ایڈا بڑے دکھ دے نال بیٹھا ہے
کت چنتا تشاک لائے
کت بیچے دے بڑی ڈاڈی چنتا بڑا بیاکل بہت زیادہ کلایا
بہت دکھ پائے کردت ود گئے
سرکار اینا دکھ پایا بھی ادا گسا ود گیا کرودھ ود گیا گلاب رائے اندر
شراپت سات سدور بچ گئے
انہیں شراپ دتا اپنی گھر والی نو گھر والی نو شراپ دیندیا بولیا
اپنا پتر ارموئے سمیت
جڑا میرا دوجا پتر ہے تے میں میرے سمیت جڑا میرا دوسرا پتر ہے
میں کس روک تکھے نکیت
کوئی اس گھر دے وچ ہن کسے نو نظر نہیں آؤ گے نہ میں تے نہ میرا دوجا پتر اے بھی ہن گھر وچ کسے نو نہ دسن گے
کر تو شوق ہی بیٹھو رہی
ہن بیٹھے شوق ہی منائی جائیں شوق منانی ہے نا تے ساڈے تو بھی جان تو بعد گھر وچ بیٹھی شوق ہی منائی جائیں
کھان پان نت دکھ تے لئی ہے
دکھ دے نال ہی کھان پان لوی نہ میں رواں گا نہ میرا دوجا پتر رہے گا
ایم کہہ کے تک دوس بتائے
کہہ کے گلاب رائے نے کچھ دن ہور بتیت کیتے
انت سما تب لونی ہرائے
انتم سما جڑا سی ہوئے دا نیڑے آ گیا
ست کے سیت ਭਇਓ ਪਰ ਲੋਕ।
ਸਰਕਾਰ ਗੁਲਾਬ ਰਾਏ ਵੀ ਆਪਣੇ ਦੂਸਰੇ ਪੁੱਤਰ ਸਮੇਤ ਪਰਲੋਕ ਗਮਨ ਕਰ ਗਿਆ, ਇਹਦਾ ਦੂਜਾ ਪੁੱਤਰ ਵੀ ਤੇ ਆਪ ਵੀ ਪਰਲੋਕ ਗਮਨ ਕਰ ਗਿਆ।
ਪਿੱਛੇ ਵਧੇ ਵੱਧ ਕੀ ਸ਼ੋਕ,
ਇਹਦੇ ਘਰ ਵਿਚ ਬੜਾ ਡਾਢਾ ਸ਼ੋਕ ਵਧਿਆ।
ਸਭ ਤੋਂ ਅੰਤ ਭਇਓ ਇਹ ਬਾਤੇ,
ਪਰਿਵਾਰ ਦਾ ਸਾਰੇ ਦਾ ਅੰਤ ਹੋ ਗਿਆ।
ਕਿਸ ਕੋ ਰਿਹਾ ਨਾ ਕੋ ਪਸਚਾਤੇ,
ਕੋਈ ਅੰਸ਼ ਬਾਂਸ ਨਹੀਂ ਰਹੀ, ਪੋਤਰਾ ਵੀ ਕੋਈ ਅੱਗੋਂ ਨਾ ਰਿਹਾ।
ਬਹੁਤ ਗੁਲਾਬ ਰਾਏ ਕੀ ਦਾਰਾ,
ਫਿਰ ਗੁਲਾਬ ਰਾਏ ਦੀ ਜਿਹੜੀ ਘਰ ਵਾਲੀ ਸੀ,
ਬੈਠਣ ਕੀ ਹੋਏ ਸੇ ਅਧਿਕਾਰਾ,
ਘਰ ਬਣਦਾ ਸੀ ਵੀ ਗੁਲਾਬ ਰਾਏ ਦੀ ਜਗ੍ਹਾ ਤੇ ਗੱਦੀ ਤੇ ਫਿਰ ਉਹ ਬਹਿੰਦੀ, ਇਹਦੀ ਘਰ ਵਾਲੀ ਫਿਰ ਗੱਦੀ ਤੇ ਬੈਠੀ ਗੁਲਾਬ ਰਾਏ ਦੀ।
ਨਾਲ ਪੁੰਜੋ ਪਾਇਨ ਲਿਆ ਮੈਂ,
ਭਟਾਵਾਂ ਲੋਕ ਲੈ ਕੇ ਆਉਂਦੇ ਨੇ, ਵਸਤੂਆਂ ਲੈ ਕੇ ਆਉਂਦੇ ਨੇ,
ਮਸਤੂ ਕਿੱਥੇ ਕਹਿੰਦੇ ਅਰਪਾ
ਮੈਂ, ਘਰ ਵਾਲੀ ਨੂੰ ਆ ਕੇ ਮੱਥਾ ਟੇਕਦੇ ਨੇ, ਵਸਤੂਆਂ ਭੇਟ ਕਰਦੇ ਨੇ।
ਮੈਂ ਬਿਰਦਾ ਮੈਂ ਬੋਤਨ ਹੋਏ,
ਉਹ ਵੀ ਬੜੀ ਬਿਰਧ ਹੋ ਗਈ, ਬਜੁਰਗ ਹੋ ਗਈ।
ਕਿਤੇ ਸਿਰੇ ਪਾਛੇ ਅਬ ਕੋਈ,
ਵੀ ਹੁਣ ਮੇਰੀ ਜਗ੍ਹਾ ਤੇ ਬਾਅਦ ਵਿਚ ਕੌਣ ਬੈਠੇ, ਉਹਦੀ ਔਲਾਦ ਕੋਈ ਨਹੀਂ ਸੀ ਅੱਗੇ, ਉਹ ਵੀ ਵੇਖਦੀ ਆ ਹੁਣ ਮੈਂ ਆਪਣੀ ਜਗ੍ਹਾ ਤੇ ਕਿਸ ਨੂੰ ਬਿਠਾਵਾਂ।
ਸ਼ਿਆਮ ਸਿੰਘ ਕੁਲ ਬ੍ਰਿਜ ਕੇਰਾ,
ਉਹਨੇ ਵੇਖਿਆ ਕਿ ਮੇਰੀ ਕੁਲ ਦਾ ਦੂਸਰਾ ਜਿਹੜਾ ਸ਼ਿਆਮ ਸਿੰਘ ਹੈ ਗੁਲਾਬ ਰਾਏ ਦਾ ਭਰਾ, ਉਹ ਮੇਰੀ ਕੁਲ ਦਾ ਵਡੇਰਾ ਹੈ।
ਸੁਰਜਨ ਸਿੰਘ ਨਾਮ ਜਿਸ ਕੇਰਾ,
ਉਹਦਾ ਅੱਗੋਂ ਲੜਕਾ ਹੈ, ਉਹਦਾ ਨਾਮ ਹੈ ਸੁਰਜਨ ਸਿੰਘ, ਸੁਰਜਨ ਸਿੰਘ ਉਹਦਾ ਨਾਮ ਹੈ।
ਛੰਗ ਸੋ ਪਾਵਨ ਕੀਨ,
ਉਹਨੂੰ ਆਪਣੀ ਗੋਦ ਚ ਪਾ ਲਿਆ ਵੀ ਅੱਜ ਤੋਂ ਬਾਅਦ ਇਹ ਮੇਰਾ ਪੁੱਤਰ ਹੈ। ਸੁਰਜਨ ਸਿੰਘ ਨੂੰ ਆਪਣਾ ਪੁੱਤਰ ਬਣਾ ਲਿਆ, ਉੱਤਰਾਧਿਕਾਰੀ ਬਣਾ ਲਿਆ।
ਆਪ ਪਰਲੋਕ ਪਿਆਨੋ ਕੀਨ,
ਆਪ ਇਹਨੇ ਪਰਲੋਕ ਪਿਆਨਾ ਕਰ ਦਿੱਤਾ।
ਸੁਰਜਨ ਸਿੰਘ ਤੇਰੇ ਤਿਸ ਪਾਛੇ,
ਇਹਦੇ ਤੋਂ ਬਾਅਦ ਫਿਰ ਇਹਦੀ ਗੱਦੀ ਦੇ ਉੱਤੇ ਸੁਰਜਨ ਸਿੰਘ ਗੱਦੀ ਲਾ ਕੇ ਬੈਠਣ ਲੱਗਾ।
ਸਭ ਸਿੰਘਨ ਮੈਂ ਬਿਜਤੇ ਆਛੇ,
ਭਾਈ ਸੁਰਜਨ ਸਿੰਘ ਦਾ ਬੜਾ ਸਤਿਕਾਰ ਰਿਹਾ ਸਾਰੇ ਪੰਥ ਦੇ ਵਿਚ, ਸਾਰੇ ਸਿੰਘਾਂ ਵਿਚ ਬਿਦਤ ਹੋਏ।
ਕਿਸਕੇ ਤੀਨ ਪੁੱਤਰ ਜਗ ਭਏ,
ਸੁਰਜਨ ਸਿੰਘ ਦੇ ਅੱਗੋਂ ਫਿਰ ਤਿੰਨ ਪੁੱਤਰ ਸਨ।
ਅੰਤ ਸਮਾਂ ਜਬ ਹੋਣੀ ਰਹੇ,
ਭਾਈ ਸੁਰਜਨ ਸਿੰਘ ਦਾ ਅੰਤਮ ਸਮਾਂ ਨੇੜੇ ਆਇਆ।
ਤ੍ਰਿਲੋਕ ਸਿੰਘ ਫਿਰੇ,
ਵੱਡੇ ਪੁੱਤਰ ਦਾ ਨਾਂ ਸੀ ਭਾਈ ਤ੍ਰਿਲੋਕ ਸਿੰਘ, ਵੱਡੇ ਪੁੱਤਰ ਨੂੰ ਆਪਣੀ ਜਗ੍ਹਾ ਤੇ ਇਹਨੇ ਗੱਦੀ ਤੇ ਬਿਠਾਇਆ।
ਕੇਤਕ ਬਰਖਨ ਪੂਜਨ ਕਰੇ,
ਕਈ ਸਾਲ ਉਹਦੀ ਵੀ ਪੂਜਾ ਹੁੰਦੀ ਰਹੀ।
ਜਪ ਲੋਕ ਤਿੰਨ ਤੋਂ ਹੋਏ ਗਏ,
ਤ੍ਰਿਲੋਕ ਸਿੰਘ ਦਾ ਵੀ ਪਰਲੋਕ ਗਮਨ ਹੋ ਗਿਆ।
ਗਾਦੀ ਪਰ ਦੀਦਾਰ ਸਿੰਘ ਥੇ,
ਲੜਕਾ ਸੀ ਦੀਦਾਰ ਸਿੰਘ, ਉਹ ਫਿਰ ਇਹਦੀ ਗੱਦੀ ਤੇ ਬੈਠਾ ਗੱਦੀ ਦਾ ਵਾਰਸ ਬਣ ਕੇ।
ਸੁਰਜਨ ਸਿੰਘ ਕੇਰ ਸੁੱਤ ਦੂਜਾ,
ਜਿਹੜਾ ਦੀਦਾਰ ਸਿੰਘ ਸੀ ਇਹ ਸੁਰਜਨ ਸਿੰਘ ਦਾ ਦੂਸਰਾ ਪੁੱਤਰ ਸੀ।
ਬਹੁਤ ਬਲਕ ਸੰਗਤ ਨੇ ਪੂਜਿਆ,
ਕਈ ਸਾਲ ਇਹਦੀ ਵੀ ਪੂਜਾ ਹੁੰਦੀ ਰਹੀ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਅੰਸ਼ ਵੰਸ਼ ਚੋਂ ਹਨ।
ਤਿੰਨ ਕੋ ਵੀ ਪਰਲੋਕ ਜਬ ਭਇਓ,
ਇਹਦਾ ਵੀ ਜਦੋਂ ਪਰਲੋਕ ਗਮਨ ਹੋ ਗਿਆ।
ਤ੍ਰਿਤੀ ਦੀਵਾਨ ਸਿੰਘ ਪਦ ਲਏ,
ਜਿਹੜਾ ਤੀਸਰਾ ਪੁੱਤਰ ਸੀ ਸੁਰਜਨ ਸਿੰਘ ਦਾ, ਕਹਿੰਦੇ ਦੀਵਾਨ ਸਿੰਘ ਸੀ ਉਹਦਾ ਨਾਂ, ਉਹ ਫਿਰ ਗੱਦੀ ਤੇ ਬੈਠਾ।
ਬੈਠ ਗਾਦੀ ਉੱਪਰ,
ਸੰਤੋਖ ਸਿੰਘ ਜੀ ਨੇ ਜਦੋਂ ਇਹ ਕਥਾ ਲਿਖੀ ਹੈ ਉਸ ਸਮੇਂ ਉਸ ਗੱਦੀ ਦੇ ਉੱਤੇ ਬੈਠਣ ਵਾਲਾ ਦੀਵਾਨ ਸਿੰਘ ਸੀ। ਉਹ ਭਾਈ ਸਾਹਿਬ ਕਹਿੰਦੇ ਇਸ ਵੇਲੇ ਦੀਵਾਨ ਸਿੰਘ ਜਿਹੜਾ ਉਹ ਆਨੰਦਪੁਰ ਸਾਹਿਬ ਚ ਸੋਢੀਆਂ ਦੇ ਵਿਚ ਗੱਦੀ ਲਾ ਕੇ ਬੈਠਦਾ ਹੈ।
ਐ ਜਾਣੈ ਬੋ ਉਪਰ,
ਸਾਰੇ ਜਗਤ ਦੇ ਵਿਚ ਉਹ ਵਿਦਤਾ ਪ੍ਰਗਟ ਹੈ।
ਸੋਢੀ ਆਨੰਦਪੁਰ ਮੈਂ ਜੋਏ, ਸ਼ਿਆਮ ਸਿੰਘ ਕੋ ਕੁਲ ਸਭ ਤੇ,
ਜਿਹੜੇ ਆਨੰਦਪੁਰ ਸਾਹਿਬ ਚ ਹੁਣ ਜਿੰਨੇ ਵੀ ਸੋਢੀ ਨੇ ਉਹ ਸਾਰੇ ਸ਼ਿਆਮ ਸਿੰਘ ਦੇ ਅੰਸ਼ ਵੰਸ਼ ਚ ਨੇ, ਕਿਉਂਕਿ ਗੁਲਾਬ ਸਿੰਘ ਦੇ ਅੰਸ਼ ਵੰਸ਼ ਖਤਮ ਹੋ ਗਈ ਸੀ। ਇਸ ਵੇਲੇ ਹੁਣ ਜਿੰਨੇ ਵੀ ਸੋਢੀਆਂ ਦੇ ਘਰ ਹੁਣ ਵੀ ਨੇ ਆਨੰਦਪੁਰ ਸਾਹਿਬ ਚੋ, ਜਿੰਨੇ ਵੀ ਸੋਢੀ ਨੇ ਉਹ ਸਾਰੇ ਬਾਬਾ ਸ਼ਿਆਮ ਸਿੰਘ ਦੇ ਅੰਸ਼ ਵੰਸ਼ ਚੋ ਹਨ।
ਗਾਦੀ ਥਿਰੇ ਭਨੇ ਮੈਂ ਸੋਏ,
ਜਿਹੜੇ ਇਨ੍ਹਾਂ ਦੀ ਗੱਦੀ ਦੇ ਉੱਤੇ ਬੈਠੇ ਉਹ ਮੈਂ ਸਾਰੇ ਕਹੇ ਹਨ।
ਅਪਰ ਸਿੰਘ ਜਾਣੈ ਸਭ ਕੋਈ,
ਹੋਰ ਵੀ ਸਾਰੇ ਸਿੰਘ ਇਸ ਗੱਲ ਨੂੰ ਭਲੀ ਪ੍ਰਕਾਰ ਨਾਲ ਜਾਣਦੇ ਹਨ। ਇੱਥੇ ਤੱਕ ਖਾਲਸਾ ਜੀ ਇਤਿਹਾਸ ਦੀ ਕਥਾ ਭਾਈ ਸਾਹਿਬ ਨੇ ਸੰਪੰਨ ਕੀਤੀ ਹੈ। ਅੱਗੇ ਅਖੀਰਲੇ ਜਿਹੜੇ ਮੰਗਲ ਨੇ ਇਹ ਸ਼ੁਕਰਾਨਾ ਕਰ ਰਹੇ ਨੇ ਗੁਰਦੇਵ ਦਾ, ਸਤਿਗੁਰਾਂ ਦੀ ਬਾਣੀ ਦਾ ਪਹਿਲਾਂ ਉੱਤੇ ਮੰਗਲ ਕੀਤਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦਇਆ ਦੇ ਨਾਲ, ਗੁਰਬਾਣੀ ਦੀ ਕਿਰਪਾ ਦੇ ਨਾਲ ਇਹ ਸਾਰਾ ਇਤਿਹਾਸ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਲਿਖਿਆ। ਇਹ 36ਵਾਂ ਪ੍ਰਸੰਗ ਹੈ, ਅਖੀਰਲਾ ਪ੍ਰਸੰਗ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਆਰੰਭ ਹੋ ਰਿਹਾ ਹੈ।
ਦੋਹੇਰਾ ਸਾਰਸਤੀ ਨਿਜ ਦਾਸ ਪਰ ਪਹੀ ਸਹਾਇ ਅਪਾਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਜੋ ਪਾਵਨ ਬਾਣੀ ਹੈ, ਉਹ ਬਾਣੀ ਨੇ ਮੇਰੇ ਨਿਜ ਦਾਸ ਦੇ ਉੱਤੇ ਆਪਣੀ ਸਹਾਇਤਾ ਕੀਤੀ ਹੈ, ਮੇਰੇ ਤੇ ਅਪਾਰ ਕਿਰਪਾ ਕੀਤੀ ਹੈ।
ਪਾਰਦ ਬਰਨੀ ਪਾਰ ਦਾ ਗ੍ਰੰਥ ਸਿੰਧ ਤੇ ਪਾਰ।
ਸ਼ੁੱਧ ਉਜਵਲ ਸਰੂਪ ਵਾਲੀ ਸਤਿਗੁਰਾਂ ਦੀ ਜੋ ਬਾਣੀ ਹੈ, ਉਹਨੇ ਮੇਰੇ ਤੇ ਮਹਾਨ ਕਿਰਪਾ ਕੀਤੀ, ਐਸੀ ਮਹਾਨ ਦਇਆ ਕੀਤੀ ਕਿ ਹਾਲਾਂਕਿ ਬੜਾ ਵੱਡਾ ਵਿਘਨ ਆਉਂਦੇ ਨੇ, ਜਦੋਂ ਕੋਈ ਛੋਟੀ ਜਿਹੀ ਪੁਸਤਕ ਵੀ ਲਿਖਣੀ ਹੋਵੇ ਨਾ ਕਿਸੇ ਵਿਦਵਾਨ ਨੇ, ਤੇ ਉਹਨੂੰ ਬੜੀਆਂ ਬੜੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਨੇ। ਕਦੇ ਕੋਈ ਮਟੀਰੀਅਲ ਨਹੀਂ ਮਿਲਦਾ, ਕਦੇ ਕੋਈ ਮਸਾਲਾ ਨਹੀਂ ਮਿਲਦਾ ਵੀ ਕਿਸ ਆਧਾਰ ਤੇ ਪੁਸਤਕ ਲਿਖੀ ਜਾਏ। ਬੜੀਆਂ ਖੋਜਾਂ ਉਹਨੂੰ ਕਰਨੀਆਂ ਪੈਂਦੀਆਂ, ਬੜੇ ਵਿਘਨ ਉਹਨੂੰ ਆਉਂਦੇ ਨੇ। ਕਈ ਵਾਰੀ ਇੱਕ ਇੱਕ ਪੁਸਤਕ ਲਿਖਣ ਤੇ ਸੈਂਕੜੇ ਕਈ ਕਈ ਸਾਲ ਲੱਗ ਜਾਂਦੇ ਨੇ ਤੇ ਪੁਸਤਕ ਨਹੀਂ ਲਿਖੀ ਜਾਂਦੀ। ਤੇ ਭਾਈ ਸਾਹਿਬ ਕਹਿੰਦੇ ਮੈਂ ਏਡਾ ਵੱਡਾ ਗ੍ਰੰਥ ਲਿਖਿਆ ਸੂਰਜ ਪ੍ਰਕਾਸ਼। ਖਾਲਸਾ ਜੀ, ਪੰਜ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਣ ਜਾਂਦੇ ਨੇ, ਏਡਾ ਵੱਡਾ ਇਤਿਹਾਸ ਹੈ ਸੂਰਜ ਪ੍ਰਕਾਸ਼ ਜੇ ਸਾਰਾ ਲਿਖੀਏ ਨਾ ਵਿਸਥਾਰ ਨਾਲ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪਾਂ ਜਿੰਨਾ ਇਤਿਹਾਸ ਬਣਦਾ ਸੂਰਜ ਪ੍ਰਕਾਸ਼ ਦਾ। ਤੋ ਏਡਾ ਵੱਡਾ ਇਤਿਹਾਸ ਦਾ ਗ੍ਰੰਥ ਲਿਖਿਆ, ਕਹਿੰਦੇ ਜਿਹੜਾ ਵਿਘਨ ਸਨ, ਜਿੰਨੇ ਵਿਘਨ ਸਨ, ਉਹਨਾਂ ਵਿਘਨਾਂ ਰੂਪੀ ਸਮੁੰਦਰ ਤੋਂ, ਗ੍ਰੰਥ ਦੇ ਇਸ ਸਮੁੰਦਰ ਤੋਂ ਸਤਿਗੁਰੂ ਜੀ ਨੇ ਕਿਰਪਾ ਕਰਕੇ ਮੈਨੂੰ ਪਾਰ ਉਤਾਰਿਆ, ਯਾਨੀ ਕਿ ਇਹ ਗ੍ਰੰਥ ਸੰਪੂਰਨ ਕਰਨ ਦਾ ਮੈਨੂੰ ਬਲ ਦਿੱਤਾ, ਤਾਕਤ ਦਿੱਤੀ ਹੈ।
ਕਰਨੀ ਸੁਖ ਦੁੱਖ ਦਾਰ ਧਰਨੇ,
ਸਤਿਗੁਰਾਂ ਦੀ ਬਾਣੀ ਸੁਖ ਕਰਨ ਵਾਲੀ ਹੈ ਔਰ ਦੁੱਖ ਤੇ ਦਰਿਦਰਾਂ ਨੂੰ ਦੂਰ ਕਰਨ ਵਾਲੀ ਹੈ।
ਕਰਨੀ ਸੁਤ ਸਮ ਆਕਨ ਬਰਨੇ,
ਨੇਤਰ ਹਰਨੀ ਦੇ ਮ੍ਰਿਗ ਦੇ ਬੱਚਿਆਂ ਵਰਗੇ ਬੜੇ ਸੁੰਦਰ ਨੇ, ਸੋਹਣੇ ਨੇਤਰਾਂ ਵਾਲੇ ਹਨ।
ਬਰਨੀ ਬਕਰ ਮਹਾਛਵ ਧਰਨੇ,
ਔਰ ਜਿਨ੍ਹਾਂ ਦੀਆਂ ਟੇਢੀਆਂ ਭਾਵਾਂ ਬੜੀਆਂ ਹੀ ਛਬਾ ਧਾਰਨ ਕਰਨ ਵਾਲੀਆਂ ਹਨ।
ਧਰਨੀ ਬੁੱਧ ਕੀ ਬੈਤਨ ਧਰਨੇ,
ਇਸ ਬੁੱਧੀ ਦੇ ਧਾਰਨ ਵਾਲੀ ਹੈ ਔਰ ਜਿਸ ਦੀ ਅਵਸਥਾ ਸਦਾ ਭਰ ਜਵਾਨੀ ਦੀ ਰਹਿੰਦੀ ਹੈ, ਜੋ ਨਿਤ ਨਵਾਂ ਕਦੇ ਪੁਰਾਣੀ ਨਹੀਂ ਹੁੰਦੀ। ਸਤਿਗੁਰਾਂ ਦੀ ਬਾਣੀ ਨਿਤ ਨਵੀਂ ਰਹਿੰਦੀ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਨੇਤੀ ਨਵੇਂ ਹਨ, ਨੇਤੀ ਨਵੀਨ ਹਨ।
ਤਰਨੀ ਵਿਘਨ ਸਿੰਧ ਜੇ ਸ਼ਰਨੇ,
ਜਿਨ੍ਹਾਂ ਦੀ ਸ਼ਰਨ ਵਿਚ ਪਿਆ ਵਿਘਨਾ ਰੂਪੀ ਸਾਗਰ ਤੋਂ ਤਰ ਜਾਈਦਾ, ਤੇ ਬੇੜੀ ਦੇ ਸਮਾਨ ਹੈ।
ਸਰਨੀ ਰਜੂਤ ਦ੍ਰਿਗ ਆਦਰਨੇ,
ਔਰ ਜਿਨ੍ਹਾਂ ਦੇ ਨੇਤਰ ਸ਼ੋਭਾ ਕਮਲਾਂ ਵਰਗੇ ਸੋਹਣੇ ਨੇ ਔਰ ਆਦਰ ਕਰਨ ਦੇ ਯੋਗ ਹਨ।
ਤਰਨੀ ਦੇਖਣ ਦਾਸ ਧਰਨੇ,
ਜਿਹੜੀ ਦੁੱਖਾਂ ਦਾ ਨਾਸ਼ ਕਰਨ ਵਾਲੀ ਹੈ ਔਰ ਦਾਸਾਂ ਦਾ ਉਧਾਰ ਕਰਨ ਵਾਲੀ ਹੈ।
ਧਰਨੀ ਕਰਨਾ ਗੁਨੀਆਂ ਬਰਨੇ,
ਕਹਿੰਦੇ ਗੁਨੀਆਂ ਨੇ ਵਰਣਨ ਕੀਤੀ ਹੈ, ਵਿਸ਼ੇਸ਼ ਕਰਕੇ ਵੈਰੀਆਂ ਦੇ ਦਲਾਂ ਨੂੰ ਦਲਣ ਵਾਲੀ ਹੈ, ਪਾਪਾਂ ਦਾ ਨਾਸ਼ ਕਰਨ ਵਾਲੀ ਹੈ।
ਬਰਨੀ ਕੁੰਦ ਇੰਦਰ ਆ ਬਰਨੇ,
ਕੁੰਦ ਦੇ ਫੁੱਲਾਂ ਵਰਗੇ ਰੰਗ ਵਾਲੀ ਹੈ, ਚਿੱਟੇ ਰੰਗ ਦੀ ਉਜਵਲ ਹੈ, ਸ਼ੋਭਾ ਵਾਲੀ ਹੈ।
ਬਰਨੀ ਨਾਗ ਵਿਘਨ ਗਨ ਅਰਨੇ,
ਵਿਘਨਾ ਰੂਪੀ ਸੱਪ ਨੇ, ਉਹਨਾਂ ਵਿਘਨਾ ਰੂਪੀ ਸੱਪਾਂ ਵਾਸਤੇ ਗਰੁੜ ਦੇ ਮਨਿੰਦ ਹਨ, ਮੋਰਨੀ ਦੇ ਮਨਿੰਦ ਹੈ।
ਅਰਨੀ ਕਰੇ ਆਨੰਦ ਸਰਨੀ,
ਆਰਿਣੀ, ਅਰਨੀ ਦਾ ਇੱਥੇ ਅਰਥ ਕਰਾਂਗੇ ਆਰਿਣੀ। ਆਰਿਣੀ ਦਾ ਮਤਲਬ ਹੁੰਦਾ ਰਿਣ ਤੋਂ ਰਹਿਤ, ਕਰਜ਼ੇ ਤੋਂ ਰਹਿਤ। ਜਿਹੜੇ ਸਤਿਗੁਰਾਂ ਦੀ ਬਾਣੀ ਪੜ੍ਹਦੇ ਨੇ ਉਹਨਾਂ ਦੇ ਸਿਰ ਤੇ ਕੋਈ ਕਰਜ਼ਾ ਨਹੀਂ ਰਹਿ ਜਾਂਦਾ। ਕਰਜ਼ੇ ਤੋਂ ਭਾਵ ਸਾਡੇ ਤੇ ਪਿੱਤਰ ਲੋਕਾਂ ਦਾ ਕਰਜ਼ਾ ਹੈ, ਸਾਡੇ ਬਜੁਰਗਾਂ ਦਾ ਕਰਜ਼ਾ ਹੈ, ਮਾਤਾ ਪਿਤਾ ਦਾ ਕਰਜ਼ਾ ਹੈ। ਕਹਿੰਦੇ ਉਹ ਸਾਰਾ ਕਰਜ਼ਾ ਉਹਨਾਂ ਦੇ ਸਿਰ ਤੋਂ ਲੱਥ ਜਾਂਦਾ। ਆਨੰਦ ਸਰਨੀ, ਸਤਿਗੁਰਾਂ ਦੀ ਬਾਣੀ ਆਨੰਦ ਨੂੰ ਸਾਰਨ ਵਾਲੀ ਹੈ।
ਗਰਮੀ ਪਰੇ ਕਲੇਸ਼ ਨਿਵਰਨੇ,
ਸਤਿਗੁਰਾਂ ਦੀ ਇਸ ਪਾਵਨ ਬਾਣੀ ਦੀ ਸ਼ਰਨ ਪੈਂਦੇ ਨੇ, ਉਹਨਾਂ ਦੇ ਸਾਰੇ ਕਲੇਸ਼ਾਂ ਨੂੰ ਸਤਿਗੁਰਾਂ ਦੀ ਇਹ ਪਾਵਨ ਬਾਣੀ ਦੂਰ ਕਰ ਦਿੰਦੀ ਹੈ।
ਹਰੀ ਸਿਮਰ ਕਥ ਪੂਰਨ ਕਰੇ,
ਹੁਣ ਕਥਾ ਦਾ ਮੰਗਲ ਕਰਦੇ ਨੇ। ਕਹਿੰਦੇ ਹਰੀ ਦਾ ਸਿਮਰਨ ਕਰਦਿਆਂ ਕਰਦਿਆਂ ਭਾਈ ਸਾਹਿਬ ਨੇ ਕਹਿੰਦੇ ਮੈਂ ਜਿੰਨੀ ਕਥਾ ਲਿਖੀ ਹੈ ਨਾ ਪੂਰਨ ਕੀਤੀ ਹੈ, ਇਹ ਪਰਮੇਸ਼ਰ ਦਾ ਸਿਮਰਨ ਕਰਦਿਆਂ ਪੂਰਨ ਕੀਤੀ ਹੈ। ਇਹ ਕਥਾ ਦੀ ਸਮਝ ਹੀ ਤਾਂ ਆਉਂਦੀ ਹੈ ਜੇ ਅਸੀਂ ਸਿਮਰਨ ਸਾਧਨਾ ਵਿਚ ਜੁੜ ਕੇ ਇਸ ਕਥਾ ਨੂੰ ਸਰਵਣ ਕਰਾਂਗੇ। ਜੇ ਸਿਮਰਨ ਦੀ ਗੱਲ ਸਾਡੇ ਅੰਦਰ ਨਹੀਂ ਹੈ ਤੇ ਕਥਾ ਵਿਚ ਸਾਨੂੰ ਸ਼ੰਕੇ ਨਜ਼ਰ ਆਉਣਗੇ, ਸਾਨੂੰ ਕਿੰਤੂ ਪਰੰਤੂ ਨਜ਼ਰ ਆਉਣਗੇ। ਪਰ ਜੇ ਤੁਸੀਂ ਸਿਮਰਨ ਸਾਧਨਾ ਕਰਦਿਆਂ ਸਰਵਣ ਕਰੋਗੇ ਤੇ ਕੋਈ ਸ਼ੰਕਾ ਨਹੀਂ ਰਹੇਗਾ। ਭਾਈ ਸਾਹਿਬ ਕਹਿੰਦੇ ਮੈਂ ਹਰੀ ਦਾ ਸਿਮਰਨ ਕਰਦਿਆਂ ਕਰਦਿਆਂ ਇਸ ਕਥਾ ਨੂੰ ਵਰਣਨ ਕੀਤਾ ਹੈ।
ਕਰੀ ਕਲਕ ਕੋ ਮਾਗਨ ਖਰੇ,
ਜਿਹੜੇ ਕਲਯੁਗ ਦੇ ਪਾਪ ਰੂਪੀ ਹਾਥੀ ਨੇ। ਕਰੀ ਦਾ ਮਤਲਬ ਹੁੰਦਾ ਹਾਥੀ। ਭਾਈ ਸਾਹਿਬ ਦੀ ਕਵਿਤਾ ਦਾ ਇੱਥੇ ਕਮਾਲ ਹੀ ਆਉਣਾ ਅੱਗੇ। ਜਿਹੜੇ ਮੰਗਲਾਂ ਵਿਚ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਕਮਾਲ ਹੀ ਵਰਤੇ ਨੇ। ਐਸਾ ਕਵੀ ਖਾਲਸਾ ਜੀ ਬਾਰ ਬਾਰ ਨੀ ਜੰਮਣਾ, ਮਾਂ ਕਵੀ ਭਾਈ ਸੰਤੋਖ ਸਿੰਘ ਨੀ ਕਿਸੇ ਨੇ ਬਣ ਜਾਣਾ। ਇਸੇ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੂੰ ਚੂੜਾਮਣੀ ਦਾ ਖਿਤਾਬ ਦੇ ਕੇ ਨਿਵਾਜਿਆ। ਚੂੜਾਮਣੀ ਦਾ ਮਤਲਬ ਕੀ ਹੁੰਦਾ? ਕਈ ਸੱਜਣ ਪੁੱਛਦੇ ਜੀ ਚੂੜਾਮਣੀ ਕਿਉਂ ਕਹਿੰਦੇ ਨੇ ਭਾਈ ਸੰਤੋਖ ਸਿੰਘ ਨੂੰ। ਪੁਰਾਣੇ ਸਮਿਆਂ ਚ ਇਕ ਚੂੜਾ ਬਣਾਇਆ ਜਾਂਦਾ ਸੀ ਹਾਥੀ ਦੇ ਦੰਦ ਦਾ, ਤੇ ਉਹਦਾ ਜਦੋਂ ਚੂੜਾ ਬਣਾਇਆ ਜਾਂਦਾ ਸੀ ਉਹਦੇ ਵਿਚ ਇਕ ਮਣੀ ਲਾਈ ਜਾਂਦੀ ਸੀ। ਉਹ ਮਣੀ ਦਾ ਬੜਾ ਪ੍ਰਕਾਸ਼ ਹੁੰਦਾ ਸੀ, ਉਹ ਬੜਾ ਕੀਮਤੀ ਹੁੰਦਾ ਸੀ। ਦੁਨੀਆਂ ਦੇ ਜਿੰਨੇ ਕਵੀ ਨੇ ਉਹ ਚੂੜੇ ਵਾਂਗੂ ਨੇ, ਤੇ ਭਾਈ ਸੰਤੋਖ ਸਿੰਘ ਜੀ ਵਿਚ ਮਣੀ ਦੇ ਸਮਾਨ ਪ੍ਰਕਾਸ਼ਨ ਵਾਲੇ ਨੇ। ਜਿਵੇਂ ਮਣੀ ਵੱਖਰੀ ਦਿਸਦੀ ਹੈ ਨਾ, ਮਾਂ ਕਵੀ ਭਾਈ ਸੰਤੋਖ ਸਿੰਘ ਜੀ ਉਸ ਮਣੀ ਦੇ ਸਮਾਨ ਨੇ। ਭਾਈ ਸੰਤੋਖ ਸਿੰਘ ਜੀ ਦੀ ਜਿਹੋ ਜੀ ਦੇਣ ਹੈ ਖਾਲਸੇ ਪੰਥ ਨੂੰ, ਉਹ ਅਸੀਂ ਖਾਲਸਾ ਜੀ ਰੋਮ ਰੋਮ ਕਰਕੇ ਸ਼ੁਕਰਾਨਾ ਕਰੀਏ ਮਾਂ ਕਵੀ ਸੰਤੋਖ ਸਿੰਘ ਦਾ, ਅਸੀਂ ਉਹਨਾਂ ਦੀ ਦੇਣ ਨਹੀਂ ਦੇ ਸਕਦੇ। ਇਹੋ ਜਿਹੇ ਮਹਾਨ ਵਿਦਵਾਨ ਭਾਈ ਸੰਤੋਖ ਸਿੰਘ ਜੀ। ਕਹਿੰਦੇ ਇਕ ਵਾਰ ਕੋਈ ਪੰਡਿਤ ਆਇਆ ਕੈਂਥਲ ਚਰਚਾ ਕਰਨ ਵਾਸਤੇ ਭਾਈ ਸੰਤੋਖ ਸਿੰਘ ਨਾਲ, ਤੇ ਰਾਜੇ ਨੇ ਸੁਨੇਹਾ ਭੇਜਿਆ ਵੀ ਕੋਈ ਪੰਡਿਤ ਹੈ, ਕਹਿੰਦਾ ਮੈਂ ਸੰਤੋਖ ਸਿੰਘ ਨਾਲ ਚਰਚਾ ਕਰਨੀ। ਤੇ ਭਾਈ ਸੰਤੋਖ ਸਿੰਘ ਜੀ ਨੇ ਸਵੇਰੇ ਸਵੇਰੇ ਇਸ਼ਨਾਨ ਕਰਨਾ, ਅੰਮ੍ਰਿਤ ਵੇਲੇ ਉੱਠਦੇ, ਸਵਾ ਸਵਾ ਪਹਿਰ ਰਾਤ ਰਹਿੰਦਿਆਂ, ਤੇ ਉਹ ਇਕ ਗਾਦਰ ਦੁੱਧ ਦੀ ਭਰੀ ਹੋਈ ਸੀ ਤੇ ਲਾਗੇ ਪਾਣੀ ਦੀ ਭਰੀ ਹੋਈ। ਸਵੇਰੇ ਹਨੇਰਾ ਸੀ ਤੇ ਪਤਾ ਨਾ ਲੱਗਾ ਕਿ ਪਾਣੀ ਹੈ ਕਿ ਦੁੱਧ ਹੈ। ਉਹ ਦੁੱਧ ਦੀ ਗਾਗਰ ਹੀ ਚੁੱਕ ਕੇ ਆਪਣੇ ਤੇ ਮੁੱਧ ਲਈ, ਤੇ ਜਦੋਂ ਦੁੱਧ ਦੀ ਗਾਗਰ ਸਰੀਰ ਤੇ ਪਾ ਲਈ ਤੇ ਬਾਅਦ ਵਿਚ ਬੜਾ ਹੱਸੇ ਤੇ ਆਪਣੀ ਘਰਵਾਲੀ ਨੂੰ ਕਹਿੰਦੇ ਭਾਗਵਾਨ ਨੇ ਵੀ ਲੋਕਾਂ ਦੇ ਜ਼ੁਬਾਨ ਤੋਂ ਅਸੀਸਾਂ ਤਾਂ ਸੁਣੀਆਂ ਸੀ ਵੀ ਦੁੱਧੋ ਨਹਾਵੋ ਤੇ ਪੁੱਤੋ ਫਲੋ। ਕਹਿੰਦੇ ਵੀ ਪੁੱਤਰਾਂ ਨਾਲ ਤੂੰ ਫਲ ਗਈ ਹੈ, ਦੁੱਧ ਨਾਲ ਅਸੀਂ ਨਹਾ ਰਿਹਾ। ਉਹ ਕਹਿੰਦੀ ਪਤੀ ਦੇਵ ਜੀ ਇਹ ਤਾਂ ਮੰਗਲ ਹੀ ਬੜਾ ਸੋਹਣਾ ਹੋਇਆ, ਅੱਜ ਉਹ ਪੰਡਿਤ ਹਾਰ ਕੇ ਹੀ ਜਾਏਗਾ ਕਿਉਂਕਿ ਦੁੱਧ ਨਾਲ ਇਸ਼ਨਾਨ ਹੋ ਗਿਆ ਤੁਹਾਡਾ। ਤੇ ਉਹ ਜਿਹੜਾ ਕਵੀ ਸੀ ਪੰਡਿਤ ਆਇਆ ਹੋਇਆ ਉਹ ਵੀ ਹੈਰਾਨ ਵੀ ਜਿਹਦੇ ਘਰ ਚ ਦੁੱਧ ਦੇ ਨਾਲ ਇਸ਼ਨਾਨ ਕਰਦਾ ਜਿਹੜਾ ਕਵੀ, ਉਹਦੇ ਨਾਲ ਮੈਂ ਕੀ ਚਰਚਾ ਕਰਾਂਗਾ, ਉਹ ਪਹਿਲਾਂ ਹੀ ਹਾਰ ਮੰਨ ਗਿਆ। ਇਹੋ ਜਿਹੇ ਮਹਾਂਪੁਰਸ਼ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੇ ਬੜੀ ਭਾਰੀ ਘਾਲਣਾ ਘਾਲ ਕੇ ਤਪੱਸਿਆ ਕਰਕੇ ਸੂਰਜ ਪ੍ਰਕਾਸ਼ ਦੀ ਇਹ ਕਥਾ ਲਿਖੀ ਹੈ। ਤੋ ਭਾਈ ਸਾਹਿਬ ਕਹਿੰਦੇ ਮੈਂ ਹਰੀ ਸਿਮਰ ਕਥ ਪੂਰਨ ਕਰੀ, ਹਰੀ ਦੀ ਕਥਾ ਸਿਮਰਨ ਕਰਕੇ ਮੈਂ ਇਹ ਕਥਾ ਪੂਰਨ ਕਰੀ ਹੈ। ਫਿਰ ਅੱਗੇ ਕੀ ਕਹਿੰਦੇ ਨੇ, ਕਰੀ ਕਲਖ ਕੇ ਬਾਗਨ ਖਰੀ। ਪਹਿਲਾਂ ਦਾ ਕਰੀ ਦਾ ਮਤਲਬ ਹੈ ਕਰੀ ਹੈ, ਪੂਰੀ ਕਰ ਦਿੱਤੀ ਹੈ। ਦੂਜੇ ਕਰੀ ਦਾ ਕੀ ਅਰਥ ਹੈ?
ਹਾਥੀ।
ਕਹਿੰਦੇ ਜਿਹੜੇ ਪਾਪ ਰੂਪੀ ਹਾਥੀ ਨੇ ਉਹਨਾਂ ਵਾਸਤੇ ਸਤਿਗੁਰਾਂ ਦੀ ਇਹ ਜਿਹੜੀ ਕਥਾ ਹੈ ਉਹ ਬੱਬਰ ਸ਼ੇਰ ਦੇ ਸਮਾਨ ਹੈ। ਹੁਣ ਬੱਬਰ ਸ਼ੇਰ ਹਾਥੀ ਤੇ ਹਮਲਾ ਕਰਦੇ, ਹਾਥੀ ਨੂੰ ਭਾਜੜ ਪੈ ਜਾਂਦੀ ਹੈ। ਕਹਿੰਦੇ ਇੱਦਾਂ ਜਿੰਨੇ ਪਾਪ ਰੂਪੀ ਹਾਥੀ ਨੇ ਉਹਨਾਂ ਵਾਸਤੇ ਕਥਾ ਜਿਹੜੀ ਹੈ ਸਤਿਗੁਰਾਂ ਦੀ, ਇਹ ਖਾਲਸਾ ਜੀ ਇਹ ਕਥਾ ਬਾਗਨ ਖਰੀ, ਇਹ ਸ਼ੇਰ ਦੇ ਸਮਾਨ ਹੈ।
ਖਰੀ ਪਈ ਜਿਵੇਂ ਮੁਕਤਾ ਲੜੇ,
ਇਤਨੀ ਖਰੀ ਹੈ, ਉੱਤਮ ਹੈ। ਸਰੇ ਖਰੀ ਜਿਵੇਂ ਖਰਾ ਕਹਿ ਦਿੰਦੇ ਨਾ ਆਪਾਂ, ਕਹਿੰਦੇ ਇਹ ਚੀਜ਼ ਪੂਰੀ ਖਰੀ ਹੈ, ਸ਼ੁੱਧ। ਕਹਿੰਦੇ ਇਤਨੀ ਖਰੀ ਹੈ ਇਹ ਕਥਾ ਮਾਨੋ ਜਿਵੇਂ ਮੋਤੀਆਂ ਦੀ ਲੜੀ ਹੋਵੇ, ਜੈਸੇ ਮੋਤੀਆਂ ਦੀ ਲੜੀ ਹੋਵੇ।
ਲੜੀ ਕੁਮਤ ਸੋ ਤੋਰਨ ਹਰੇ,
ਕੁਮਤ ਨਾਲ ਲੜਨ ਵਾਲੀ ਹੈ ਇਹ ਕਥਾ। ਜਿਹੜੇ ਇਸ ਕਥਾ ਨੂੰ ਸਰਵਣ ਕਰਦੇ ਨੇ ਉਹਨਾਂ ਦੀ ਕੁਮਤ ਹਰੀ ਜਾਂਦੀ ਹੈ, ਉਹਨਾਂ ਦੀ ਭੈੜੀ ਮਤ ਦਾ ਨਾਸ ਹੋ ਜਾਂਦਾ ਹੈ।
ਪਾਰ ਬ੍ਰਹਮ ਕੇ ਗੁਰ ਅਵਤਾਰ, ਤਾਰਨ ਹਿਤ ਜਗ ਭਗਤ ਉਦਾਰ।
ਗੁਰੂ ਨਾਨਕ ਪਾਤਸ਼ਾਹ ਦਾ ਮੰਗਲ ਕਰਦੇ ਨੇ। ਕਹਿੰਦੇ ਪਾਰ ਬ੍ਰਹਮ ਦੇ ਅਵਤਾਰ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਔਰ ਇਸ ਜਗਤ ਦੇ ਵਿਚ ਆਪਣੇ ਭਗਤਾਂ ਨੂੰ ਤਾਰਨ ਵਾਸਤੇ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਿਆ ਹੈ।
ਦੁੱਖ ਤੇ ਕੀਨ ਉਦਾਰ
ਸਾਹਿਬ ਨੇ ਜਿਹੜੇ ਸੰਸਾਰ ਦੇ ਦਾਰਨ ਭਿਆਨਕ ਦੁੱਖ ਨੇ ਉਹਨਾਂ ਦੁੱਖਾਂ ਤੋਂ ਅਨੇਕਾਂ ਜੀਵਾਂ ਨੂੰ ਉਧਾਰਿਆ ਕਿੰਨਿਆਂ ਨੂੰ ਉਧਾਰਿਆ ਗਿਣਤੀ ਕੋਈ ਨੀ ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਣਾਤ ਹੈ ਹੇ ਗੁਰੂ ਨਾਨਕ ਪਾਤਸ਼ਾਹ ਆਕਾਸ਼ ਦੇ ਤਾਰੇ ਗਿਣੇ ਜਾ ਸਕਦੇ ਨੇ ਪਰ ਜਿੰਨੇ ਤੁਸੀਂ ਤਾਰ ਦਿੱਤੇ ਨੇ ਉਹ ਨਹੀਂ ਗਿਣੇ ਜਾ ਸਕਦੇ
ਚਾਰੇ ਸਿੱਖੀ ਪਰੇ ਤੋਂ ਪਾਰ
ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਧਾਰਨ ਕੀਤੀ ਹੈ ਉਹ ਇਹ ਸੰਸਾਰ ਤੋਂ ਪਾਰ ਉਤਰ ਗਏ ਨੇ ਉਹਨਾਂ ਦਾ ਇਸ ਭਾਵ ਸਾਗਰ ਤੋਂ ਪਾਰ ਉਤਾਰਾ ਹੋ ਗਿਆ ਹੈ
ਤਾਰੇ ਪੂਰਬ ਪੂਰਬ ਰੂਪ ਭਏ ਗੁਰੂ ਨਾਨਕ
ਸਾਹਿਬ ਦਾ ਹੀ ਮੰਗਲ ਕਰਦਿਆਂ ਫਿਰ ਕਹਿੰਦੇ ਨੇ ਤਾਰੇ ਅਪੂਰਬ ਪੂਰਬ ਜਿਨ੍ਹਾਂ ਨੇ ਜਿਨ੍ਹਾਂ ਜਿਹਾ ਕੋਈ ਅੱਗੇ ਨਾ ਹੋਵੇ ਉਹਨੂੰ ਕਹਿੰਦੇ ਨੇ ਅਪੂਰਬ ਐਸਾ ਅਸਚਰਜ ਰੂਪ ਗੁਰੂ ਨਾਨਕ ਸਾਹਿਬ ਨੇ ਧਾਰਨ ਕੀਤਾ ਜਿਨ੍ਹਾਂ ਵਿਚ ਮਹਾਨ ਉਦਾਰ ਜੋਤ ਹੈ
ਤਾਰ ਕਦੋਂ ਨਰ ਪੰਥ ਪਰੇ ਤਿੰਨ ਸੇ ਜਗ ਸਾਗਰ ਤੇ ਪਰੀ ਪਾਰ
ਤਾਰ ਕਦੋਂ ਨਰ ਦਾਰ ਦਾ ਮਤਲਬ ਹੁੰਦਾ ਦਾਰਾ ਇਸਤਰੀਆਂ ਚਾਹੇ ਉਹ ਇਸਤਰੀਆਂ ਨੇ ਚਾਹੇ ਉਹ ਮਰਦ ਨੇ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਦੇ ਪੰਥ ਨੂੰ ਧਾਰਨ ਕੀਤਾ ਤਿਨ੍ਹਾਂ ਨੂੰ ਇਸ ਜਗਤ ਦੇ ਸਾਗਰ ਤੋਂ ਸਤਿਗੁਰਾਂ ਨੇ ਪਾਰ ਉਤਾਰ ਦਿੱਤਾ ਹੈ
ਪਾਰਤ ਹੈ ਗੁਣ ਤਾਰਤ ਔਗੁਣ
ਪਾਲਣ ਵਾਲੇ ਨੇ ਗੁਣਾਂ ਨੂੰ ਔਰ ਔਗੁਣਾਂ ਨੂੰ ਤਾਲਦੇ ਹਨ
ਗਿਆਨ ਸਿਖਾਰ ਬਾਟ ਵਿਚਾਰ
ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਵਿਚਾਰਦੇ ਨੇ ਉਨ੍ਹਾਂ ਨੂੰ ਸਤਿਗੁਰੂ ਜੀ ਗਿਆਨ ਸਿਖਾਉਂਦੇ ਹਨ
ਚਾਰੋਂ ਵੇਦ ਉਚਾਰੇ ਸਾਰੇ
ਚਾਰਾਂ ਵੇਦਾਂ ਦਾ ਜੋ ਸਾਰ ਨਿਚੋੜ ਹੈ ਉਹ ਮਹਾਰਾਜ ਜੀ ਇੱਕੋ ਸ਼ਬਦ ਵਿਚ ਬਿਆਨ ਕਰ ਦਿੰਦੇ ਨੇ
ਬੰਦ ਤੋਂ ਅਬ ਮੋਏ ਉਧਾਰੇ ਬੰਦ ਤੋਂ ਅਬ ਮੋਏ ਉਧਾਰੇ
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਐਸੇ ਸਤਿਗੁਰਾਂ ਨੂੰ ਵੰਦਨਾ ਕਰਦਾ ਹਾਂ ਵੰਦਨਾ ਕਰਦਾ ਹਾਂ ਕਿ ਜਿੱਥੇ ਅਨੇਕਾਂ ਨੂੰ ਉਧਾਰਿਆ ਹੇ ਗੁਰੂ ਨਾਨਕ ਸਾਹਿਬ ਕਿਰਪਾ ਕਰਕੇ ਮੈਨੂੰ ਵੀ ਉਧਾਰ ਦਿਓ ਮੈਨੂੰ ਵੀ ਇਸ ਭਾਵ ਸਾਗਰ ਤੋਂ ਤਾਰ ਦਿਓ ਗਰੀਬਨ ਵਾਗ ਸੱਚੇ ਪਾਤਸ਼ਾਹ ਤੁਸੀਂ ਹੈ ਹੀ ਤਾਰਨਹਾਰ ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ